ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਖਸਮ ਮਰੈ ਤਉ ਨਾਰ ਨਾਰੂਵੈ ਉਸ ਰਖਵਾਰਾ ਔਰ ਹੂਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਇਹਾ ਭੋਗ ਬਿਲਾਸ ਖਸਮ ਮਰੈ ਤਉ ਨਾਰ ਨਾਰੂਵੈ ਉਸ ਰਖਵਾਰਾ ਔਰ ਹੂਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਇਹਾ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਜਿਸ ਤੇ ਆਪ ਜੀ ਹਾਜ਼ਰੀ ਭਰ ਰਹੇ ਹੋ, ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਅੱਜ ਹੁਕਮ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਇਹ ਅੰਮ੍ਰਿਤ ਸ਼ਬਦ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਪਰਮੇਸ਼ਵਰ ਦੀ ਬਣਾਈ ਹੋਈ ਇੱਕ ਸ਼ਕਤੀ ਜਿਸ ਲਈ ਅਸੀਂ ਲਫ਼ਜ਼ ਮਾਇਆ ਵਰਤਨੇ ਹਾਂ, ਸਾਰੇ ਸ਼ਬਦ ਵਿੱਚ ਉਸ ਮਾਇਆ ਦੀ ਤਾਕਤ ਕਿਵੇਂ ਜੀਵਾਂ ਨੂੰ ਭਰਮਾਈ ਬੈਠੀ ਹੈ ਇਸ ਦਾ ਜ਼ਿਕਰ ਕੀਤਾ ਹੈ। ਆਓ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਕਰਕੇ ਅੰਦਰ ਦਾ ਟਿਕਾਓ ਬਖਸ਼ੋ, ਇਸ ਅੰਮ੍ਰਿਤ ਬਚਨ ਦੀ ਵਿਚਾਰ ਭੈ ਭਾਵਨੀ ਸ਼ਰਧਾ ਨਾਲ ਕਰਨ ਦੀ ਦਾਤ ਬਖਸ਼ ਦੇਵੋ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਗੋਂਡ
ਸਤਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਸਮੇਂ ਗੁਰਦੁਆਰਾ ਰਾਮਸਰ ਜੀ ਦਾ ਜੋ ਅਸਥਾਨ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰ ਰਹੇ ਸਨ, ਤੇ ਭਗਤਾਂ ਦੀ ਜਦੋਂ ਬਾਣੀ ਪ੍ਰਾਰੰਭ ਹੁੰਦੀ ਹੈ, ਉਸ ਦਾ ਸਰਲੇਖ ਭਗਤ ਜਿਸ ਭਗਤ ਮਹਾਂਪੁਰਖ ਦੇ ਬਚਨ ਨੇ, ਉਸ ਭਗਤ ਦਾ ਨਾਮ ਹਜ਼ੂਰ ਦਿੰਦੇ ਨੇ। ਪਰ ਜਿਵੇਂ ਹੁਣੇ ਆਪ ਜੀ ਨੇ ਗੁਰਮੁਖਾਂ ਤੋਂ ਪਾਠ ਸੌਣ ਸਰਵਣ ਕੀਤਾ ਗੌਂਡ, ਪਰ ਇਹਦੇ ਉੱਪਰ ਨਾਮ ਨਹੀਂ ਦਿੱਤਾ। ਗੌਂਡ ਤਾਂ ਇੱਕ ਰਾਗ ਹੈ, ਪਰ ਇਸ ਗੱਲ ਨੂੰ ਸਮਝਣ ਲਈ ਸਾਨੂੰ ਇਸ ਪਿਛੋਕੜ ਵਾਲੇ ਦਿੱਤੇ ਹੋਏ ਸਰਲੇਖ ਵੱਲ ਧਿਆਨ ਦੇਣਾ ਪਏਗਾ। ਇਸ ਦਾ ਸਰਲੋਕ ਸਰਲੇਖ ਹੈ ਆਰੰਭ ਵਿੱਚ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ। ਇਹਦਾ ਮਤਲਬ ਜਦੋਂ ਇਹ ਸਰਲੇਖ ਆ ਗਿਆ ਕਿ ਰਾਗ ਗੌਂਡ ਵਿੱਚ ਇਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ, ਤੇ ਦੂਸਰੇ ਘਰ ਵਿੱਚ ਇਸ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਗਈ ਹੈ। ਹੁਣ ਅੱਗੇ ਸਤਿਗੁਰੂ ਨੇ ਵਾਰ ਵਾਰ ਹਰ ਸ਼ਬਦ ਨਾਲ ਨਹੀਂ ਲਿਖਿਆ ਕਿ ਬਾਣੀ ਭਗਤ ਕਬੀਰ ਜੀ ਕੀ। ਇੱਥੇ ਸਤਿਗੁਰੂ ਨੇ ਸਰਲੇਖ ਆਰੰਭ ਵਿੱਚ ਰੱਖ ਦਿੱਤਾ, ਪਰ ਬਾਅਦ ਵਿੱਚ ਦਾਤਾਰ ਜੀ ਹਰ ਪਦੇ ਨਾਲ ਹਰ ਸ਼ਬਦ ਨਾਲ ਇਹ ਸਰਲੇਖ ਵਰਤ ਰਹੇ ਨੇ ਗੌਂਡ। ਇਹਦਾ ਮਤਲਬ ਇਹ ਹੋਇਆ ਕਿ ਗੌਂਡ ਰਾਗ ਹੈ, ਤੇ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ, ਥੋੜਾ ਜਿਹਾ ਉਹਨਾਂ ਸੰਬੰਧੀ ਬੇਨਤੀ ਕਰਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਉਹ ਭਗਤ ਕਬੀਰ ਸਾਹਿਬ ਜੀ ਦੇ ਦਰਜ ਕੀਤੇ ਗਏ ਆ। ਉਹਨਾਂ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਉਂਝ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਗਤ ਕਬੀਰ ਸਾਹਿਬ ਜੀ ਬਾਰੇ ਔਰ ਨਾਮਦੇਵ ਜੀ ਬਾਰੇ ਦੋ ਤੁਕਾਂ ਦੇ ਵਿੱਚ ਇੱਕ ਬਖਸ਼ਿਸ਼ ਕੀਤੀ ਹੈ। ਉਹ ਅੰਮ੍ਰਿਤ ਬਚਨ ਹੈ ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਦੋਨਾਂ ਦਾ ਜ਼ਿਕਰ ਕਰਕੇ ਕਿ ਮਹਾਂਪੁਰਖ ਕਿਸ ਅਵਸਥਾ ਵਿੱਚ ਜਾ ਪਹੁੰਚੇ। ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਏ ਨਾ ਮੇਟੈ ਭਾਈ। ਇੱਕ ਬਚਨ ਕਬੀਰ ਸਾਹਿਬ ਦੀ ਆਪਣੀ ਬਾਣੀ ਵਿੱਚੋਂ, ਜਿੱਥੇ ਉਹਨਾਂ ਨੇ ਆਪਣੇ ਨਿੱਜੀ ਨਾਮ ਦਾ ਜ਼ਿਕਰ ਕੀਤਾ ਕਿ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਇੱਥੋਂ ਤੱਕ ਸ਼ਬਦ ਵਰਤਿਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਖਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਖਾ। ਉੱਥੇ ਕਬੀਰ ਸਾਹਿਬ ਜੀ ਨੇ ਆਪਣੀ ਅੰਤਰ ਅਭੇਦਤਾ ਦੀ ਅਵਸਥਾ ਦਾ ਜ਼ਿਕਰ ਵੀ ਕੀਤਾ। ਉਹਨਾਂ ਦਾ ਇੱਕ ਬਚਨ ਆਉਂਦਾ ਕਿ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋ ਨਿਬਰਿਓ, ਰਾਮ ਕਾ ਰੂਪ ਹੋ ਗਏ। ਇੱਕ ਉਹਨਾਂ ਦਾ ਸਲੋਕ ਹੈ ਕਿ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਕਬੀਰ ਸਾਹਿਬ ਆਪਣੇ ਸ਼ਬਦਾਂ ਵਿੱਚ ਇਸ ਅਭੇਦਤਾ ਦਾ ਜ਼ਿਕਰ ਕਰਦੇ ਨੇ। ਪਰ ਇਹ ਯਾਦ ਰੱਖਿਓ, ਨਾ ਤਾਂ ਇਹ ਅਭੇਦਤਾ ਅਨਲ ਹੱਕ ਹੈ ਸੂਫੀਆਂ ਵਾਲਾ, ਤੇ ਨਾ ਇਹ ਸ਼ਬਦ ਜਿਹੜਾ ਵੇਦਾਂਤੀਆਂ ਵਾਲਾ ਅਹੰ ਬ੍ਰਹਮਸਮੀ ਹੈ। ਫਿਰ ਬੇਨਤੀ ਹੈ, ਨਾ ਅਨਲ ਹੱਕ ਤੇ ਨਾ ਇਹ ਅਹੰ ਬ੍ਰਹਮਸਮੀ। ਅਭੇਦਤਾ ਹੈ, ਪਰ ਇਸ ਅਭੇਦਤਾ ਵਿੱਚ ਆਪਣੀ ਮੈਂ ਨੂੰ ਗਵਾਇਆ ਹੋਇਆ। ਕਬੀਰ ਸਾਹਿਬ ਦਾ ਬਚਨ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹ ਨ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂ ਤਤ ਤੂੰ। ਉਸ ਵਿੱਚ ਮੈਂ ਨਹੀਂ, ਉਸ ਵਿੱਚ ਤੂੰ ਹੀ ਤੂੰ ਹੈ। ਇਸ ਅਵਸਥਾ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਗੌਂਡ ਰਾਗ ਵਿੱਚ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ।
ਖਸਮ ਮਰੈ ਤਉ ਨਾਰ ਨਾ ਰੋਵੈ।
ਇਸ ਅੰਮ੍ਰਿਤ ਸ਼ਬਦ ਦੀਆਂ ਆਰੰਭ ਵਾਲੀਆਂ ਜਿਹੜੀ ਤੁਕ ਹੈ ਉਹ ਹੈ ਖਸਮ ਮਰੈ ਤਉ ਨਾਰ ਨਾ ਰੋਵੈ। ਖਸਮ ਦਾ ਲਫ਼ਜ਼ੀ ਅਰਥ ਹੋ ਗਿਆ ਮਾਲਕ, ਪਤੀ। ਇਹ ਇਸ ਅੰਮ੍ਰਿਤ ਸ਼ਬਦ ਦੇ ਅਰਥ ਤੇ ਭਾਵ ਅਰਥ ਜ਼ਰੂਰ ਜਾਣਿਓ, ਜਿੰਨੀ ਕੁ ਦਾਤੇ ਸੋਝੀ ਦਿੱਤੀ ਦਾਵਾ ਨਹੀਂ ਕੋਈ। ਕਿਉਂਕਿ ਇੱਥੇ ਅਸੀਂ ਜਦੋਂ ਅਰਥ ਕਰਾਂਗੇ ਤੇ ਅਰਥਾਂ ਤੋਂ ਬਾਅਦ ਸਾਨੂੰ ਉਸ ਸ਼ਬਦ ਦੇ ਭਾਵ ਅਰਥ ਵੀ ਲੈਣੇ ਪੈਣਗੇ। ਹੁਣ ਇੱਥੇ ਸ਼ਬਦ ਦੇ ਖਸਮ ਮਰੈ, ਖਸਮ ਦੇ ਲਫ਼ਜ਼ੀ ਅਰਥ ਮਾਲਕ, ਪਤੀ, ਸਾਈਂ। ਮਰੈ ਦਾ ਅਰਥ ਉਹਦੀ ਮੌਤ ਹੋ ਜਾਏ। ਖਸਮ ਮਰੈ ਤਉ ਨਾਰ ਨਾ ਰੋਵੈ, ਇਹਦਾ ਅਰਥ ਹੋ ਗਿਆ ਤਦੋਂ ਤਾਂ। ਨਾਰ ਦਾ ਲਫ਼ਜ਼ੀ ਅਰਥ ਇਸਤਰੀ ਹੈ। ਉਂਝ ਬਾਣੀ ਵਿੱਚ ਨਾਰ ਦਾ ਅਰਥ ਪਾਣੀ ਵੀ ਆਇਆ ਹੈ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ। ਇੱਥੇ ਸਤਿਗੁਰੂ ਨੇ ਨਾਰ ਦੇ ਲਫ਼ਜ਼ੀ ਅਰਥ ਕਰਾਂਗੇ ਇਸਤਰੀ, ਨਾਰੀ, ਪਤਨੀ। ਕਹਿੰਦੇ ਨੇ ਖਸਮ ਮਰ ਜਾਏ ਤੇ ਪਤਨੀ ਜਿਹੜੀ ਉਹ ਰੋਂਦੀ ਨਹੀਂ, ਉਹ ਵਿਰਲਾਪ ਨਹੀਂ ਕਰ ਰਹੀ। ਹੁਣ ਗੁਰਮੁਖੋ ਲਫ਼ਜ਼ੀ ਅਰਥ ਆਪਾਂ ਕਰਕੇ ਚਲੇ ਜਾਵਾਂਗੇ, ਇਸ ਸ਼ਬਦ ਦੇ ਭਾਵ ਨੂੰ ਸਮਝ ਨਹੀਂ ਸਕਾਂਗੇ। ਕਿਉਂਕਿ ਲਫ਼ਜ਼ੀ ਅਰਥ ਕਰਨ ਨਾਲ, ਅੱਖਰੀ ਅਰਥ ਕਰਨ ਨਾਲ ਇਹ ਸ਼ਬਦ ਖੁੱਲੇਗਾ ਨਹੀਂ। ਜੋ ਇਹਦੇ ਸੰਬੰਧ ਵਿੱਚ ਇਹਦਾ ਭਾਵ ਅਰਥ ਹੈ ਉਹ ਸਮਝਣਾ ਅਤ ਜ਼ਰੂਰੀ ਹੈ। ਫਿਰ ਮੈਂ ਸ਼ਬਦ ਦੁਹਰਾਨਾ, ਖਸਮ ਮਰੈ ਤੋ ਨਾਰ ਨਾ ਰੋਵੈ, ਕਿ ਖਸਮ ਦੀ ਮੌਤ ਹੋ ਜਾਏ, ਪਤੀ ਦੀ ਮੌਤ ਹੋ ਜਾਏ ਤੇ ਇਸਤਰੀ ਰੋਂਦੀ ਨਹੀਂ।
ਉਸ ਰਖਵਾਰਾ ਔਰ ਹੋਵੈ।
ਕਿਉਂ ਨਹੀਂ ਰੋਂਦੀ ਇਸਤਰੀ? ਕਬੀਰ ਸਾਹਿਬ ਕਹਿੰਦੇ ਆ ਉਸ ਰਖਵਾਰਾ, ਉਸ ਇਸਤਰੀ ਦਾ, ਉਸ ਪਤਨੀ ਦਾ, ਉਸ ਨਾਰੀ ਦਾ ਰੱਖਣ ਵਾਲਾ ਰਖਵਾਲਾ ਹੋਰ ਖਸਮ ਕੋਈ ਬਣ ਜਾਂਦਾ ਹੈ। ਮਹਾਰਾਜ ਕਹਿ ਰਿਹਾ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਔਰੋ ਦਰ ਤੇ ਹੋਰ, ਉਸ ਦਾ ਖਸਮ ਬਣ ਲਈ, ਉਹਦਾ ਪਤੀ ਬਣ ਲਈ, ਉਹਦਾ ਮਾਲਕ ਬਣ ਲਈ ਹੋਰ ਤਿਆਰ ਹੈ, ਉਹ ਕਿਉਂ ਰੋਵੇਗੀ? ਕਿਉਂਕਿ ਉਹਨੇ ਤਾਂ ਨਖਸਮੀ ਕਦੀ ਰਹਿਣਾ ਹੀ ਨਹੀਂ। ਹੁਣ ਇਹ ਅਸੀਂ ਪਹਿਲੀਆਂ ਦੋ ਤੁਕਾਂ ਪੜ੍ਹੀਆਂ ਨੇ, ਇਹਦੇ ਥੋੜੇ ਜਿਹੇ ਭਾਵ ਅਰਥ ਮੇਰੀ ਬੇਨਤੀ ਸੁਣਿਓ। ਹੁਣ ਇੱਥੇ ਸ਼ਬਦ ਖਸਮ ਆਇਆ, ਅਸੀਂ ਅਰਥ ਕੀਤੇ ਪਤੀ, ਮਾਲਕ। ਬਾਣੀ ਵਿੱਚ ਖਸਮ ਦਾ ਅਰਥ ਪਰਮਾਤਮਾ ਵੀ ਆਇਆ, ਲਫ਼ਜ਼ ਖਸਮ ਹੀ ਆਇਆ। ਪਰ ਇੱਥੇ ਜਿਹੜਾ ਖਸਮ ਸ਼ਬਦ ਆਇਆ ਇਹ ਪਰਮਾਤਮਾ ਦੇ ਅਰਥ ਨਹੀਂ ਕਰ ਰਿਹਾ। ਗੁਰੂ ਨਾਨਕ ਸਾਹਿਬ ਜਦੋਂ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ ਤੇ ਹਜ਼ੂਰ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਹੁਣ ਇੱਥੇ ਸ਼ਬਦ ਆਇਆ ਖਸਮ ਮਰੈ ਤੋ ਨਾਰ ਨਾ ਰੋਵੈ। ਖਸਮ ਸ਼ਬਦ ਉੱਥੇ ਵਰਤਿਆ, ਖਸਮ ਸ਼ਬਦ ਇੱਥੇ ਵਰਤਿਆ, ਲਫ਼ਜ਼ ਇੱਕੋ ਜਿਹਾ, ਉਚਾਰਨ ਇੱਕੋ ਹੈ, ਪਰ ਅਰਥ ਕਰਦਿਆਂ ਜ਼ਮੀਨ ਅਸਮਾਨ ਦਾ ਫਰਕ ਪੈ ਜਾਏਗਾ। ਉੱਥੇ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਉੱਥੇ ਖਸਮ ਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ, ਇੱਥੇ ਖਸਮ ਦਾ ਅਰਥ ਹੈ ਮਾਇਆ ਧਾਰੀ। ਫਿਰ ਬੇਨਤੀ ਸੁਣਿਓ, ਇੱਥੇ ਖਸਮ ਦਾ ਲਫ਼ਜ਼ੀ ਅਰਥ ਹੈ ਮਾਇਆ ਦਾ ਮਾਲਕ, ਇੱਥੇ ਨਾਰ ਦੇ ਅਰਥ ਨੇ ਮਾਇਆ ਤੇ ਖਸਮ ਦਾ ਅਰਥ ਹੈ ਮਾਇਆ ਦਾ ਪਤੀ। ਫਿਰ ਬੇਨਤੀ, ਧਨ ਦੌਲਤ ਐਸ਼ਵਰਜ ਦਾ ਪਤੀ। ਮਹਾਰਾਜ ਕਹਿੰਦੇ ਆ ਮੰਨ ਲਓ ਇੱਕ ਬੰਦਾ ਮਾਇਆ ਧਾਰੀ। ਅੱਗੇ ਮੈਂ ਇਹ ਵੀ ਬੇਨਤੀ ਕਰਨੀ ਹੈ ਗੁਰਮਤ ਵਿੱਚ ਮਾਇਆ ਦਾ ਸੰਕਲਪ ਕੀ ਹੈ? ਕਿਉਂਕਿ ਆਮ ਤੌਰ ਤੇ ਇਸ ਸ਼ਬਦ ਦੀ ਵਰਤੋਂ ਸਾਡੇ ਗੁਰਸਿੱਖਾਂ ਵਿੱਚ ਸ਼ਬਦ ਜਿਹੜਾ ਵਰਤਿਆ ਜਾਂਦਾ ਉਹ ਮਾਇਆ ਰੂਪ। ਆਪਾਂ ਦੇਖਾਂਗੇ ਕਿ ਗੁਰਮਤ ਵਿੱਚ ਮਾਇਆ ਬਾਰੇ ਕੀ ਗੁਰੂ ਜੀ ਨੇ ਬਚਨ ਕੀਤਾ। ਪਹਿਲਾਂ ਇਹ ਦੋ ਤੁਕਾਂ ਦੇ ਅਰਥ ਕਿ ਜਦੋਂ ਕਿਸੇ ਮਾਇਆ ਦਾ ਪਤੀ, ਕਿਸੇ ਜ਼ਮੀਨ ਜਾਇਦਾਦ ਭੋਵੇਂ ਭਾਂਡੇ ਦਾ ਪਤੀ, ਭਾਵੇਂ ਅਰਬਾਂ ਰੁਪਈਆਂ ਦੇ ਉਹਦੇ ਬੈਂਕ ਵਿੱਚ ਪਏ ਹੋਣ, ਸੱਚ ਇਹ ਵੇ ਉਹਦੇ ਅਰਬਾਂ ਏਕੜ ਜ਼ਮੀਨ, ਮੈਂ ਲਫ਼ਜ਼ ਵਰਤਾਂ, ਬੇਅੰਤ ਜ਼ਮੀਨ ਹੋਵੇ, ਬੇਅੰਤ ਪਦਾਰਥ ਹੋਣ, ਸੱਚ ਇਹ ਵੇ ਉਹਦੀ ਮੌਤ ਨਾਲ ਨਾ ਜ਼ਮੀਨ ਰੋਂਦੀ ਏ, ਨਾ ਪੈਸਾ ਰੋਂਦਾ, ਮਾਇਆ ਬਿਲਕੁਲ ਰੋਂਦੀ ਨਹੀਂ। ਉਹ ਕਹਿੰਦੀ ਮੈਂ ਕਿਉਂ ਰੋਵਾਂ, ਇਹਦੇ ਮਰਨ ਦੀ ਦੇਰ ਏ, ਮੇਰੇ ਕਈ ਖਸਮ ਬਣਨ ਵਾਸਤੇ ਤਿਆਰ ਆ, ਕਿਉਂਕਿ ਮੈਂ ਤਾਂ ਖਸਮੀ ਰਹਿਣਾ ਹੀ ਨਹੀਂ। ਇੱਥੇ ਖਸਮ ਦਾ ਅਰਥ ਮਾਇਆ ਦਾ ਮਾਲਕ, ਮੈਂ ਚਲੋ ਮਾਇਆਪਤੀ ਸ਼ਬਦ ਵਰਤਿਆ, ਉਂਝ ਬਾਣੀ ਚ ਇੱਕ ਲਫ਼ਜ਼ ਸ੍ਰੀ ਪਤ ਵੀ ਆਇਆ, ਮਾਂ ਦਾ ਲਕਸ਼ਮੀ ਦਾ ਪਤੀ ਵਿਸ਼ਨੂੰ ਜੀ ਕਿਹਾ ਜਾਂਦਾ, ਪਰ ਇੱਥੇ ਅਸੀਂ ਦੁਨਿਆਵੀ ਮਾਇਆ ਲਫ਼ਜ਼ ਵਰਤਾਂਗੇ ਕਿ ਜਦੋਂ ਕੋਈ ਤਨਾਦ ਪੁਰਸ਼, ਦੌਲਤ ਵਾਲਾ ਪੁਰਸ਼, ਉਹਦੀ ਮੌਤ ਹੁੰਦੀ ਹੈ ਤੇ ਉਸ ਦੀ ਮਾਇਆ, ਉਹਦੇ ਪਦਾਰਥ ਉਹਦੇ ਲਈ ਕਦੀ ਵਿਰਲਾਪ ਨਹੀਂ ਕਰਦੇ। ਕਿਉਂ ਕਿ ਨਹੀਂ ਕਰਦੇ? ਕਿਉਂਕਿ ਉਸ ਰਖਵਾਰਾ, ਉਸ ਮਾਇਆ ਨੂੰ ਰੱਖਣ ਵਾਲਾ ਔਰੋ ਹੋਵੇ, ਇੱਕ ਮਰ ਗਿਆ ਤਾਂ ਕੀ, ਮਹਾਰਾਜ ਕਹਿੰਦੇ ਆ ਉਹਨੂੰ ਰੱਖਣ ਵਾਲੇ ਕਈ ਤਿਆਰ ਹੋ ਜਾਂਦੇ ਹਨ।
ਰਖਵਾਰੇ ਕਾ ਹੋਏ ਬਿਨਾਸ,
ਜਿਹੜਾ ਦੂਸਰਾ ਉਹਦਾ ਮਾਲਕ ਬਣਦਾ, ਉਹਦਾ ਰਾਖਾ ਬਣਦਾ, ਇੱਕ ਦਿਨ ਉਹਦਾ ਵੀ ਵਿਨਾਸ਼ ਹੋ ਜਾਂਦਾ, ਉਹਦੀ ਵੀ ਮੌਤ ਹੋ ਜਾਂਦੀ। ਮਹਾਰਾਜ ਕਹਿੰਦੇ ਨੇ ਇਹ ਨਹੀਂ ਵੀ ਇੱਕ ਮਾਲਕ ਮਰਿਆ ਦੂਜਾ ਆ ਗਿਆ ਉਹਨੇ ਸਦਾ ਰਹਿਣਾ, ਇੱਕ ਮਰਿਆ ਦੂਜਾ ਆ ਗਿਆ ਦੂਜੇ ਨੇ ਵੀ ਇੱਕ ਦਿਨ ਮਰ ਜਾਣਾ। ਇਹ ਤਾਂ ਜੁਗਾਂ ਜੁਗਾਂ ਤੋਂ ਖੇਡ ਚੱਲਦੀ ਪਈ ਹੈ, ਇੱਕ ਮਰਦਾ ਦੂਜਾ ਮਾਲਕ ਬਣਦਾ, ਦੂਜਾ ਮਰਦਾ ਤੀਜਾ ਬਣਦਾ। ਗੁਰੂ ਸਾਹਿਬ ਕਹਿ ਰਿਹਾ ਉਸ ਰਖਵਾਰੇ ਦਾ ਵੀ ਇੱਕ ਦਿਨ ਖਾਤਮਾ ਹੋ ਜਾਂਦਾ ਹੈ।
ਆ ਗਏ ਨਰਕ ਇਹਾ ਭੋਗ ਬਿਲਾਸ,
ਪਰ ਉਸ ਮਾਇਆ ਵਿੱਚ ਪ੍ਰਵਿਰਤ ਹੋ ਕੇ ਬੰਦਗੀ ਸਿਮਰਨ ਕੀਤਾ ਨਹੀਂ। ਆ ਗਏ ਨਰਕ, ਅੱਗੇ ਦੋਜ਼ਖ ਹੈ, ਜਨਮ ਮਰਨ ਦਾ ਤਾਣਾ ਹੈ, ਇਹਾ ਭੋਗ ਬਿਲਾਸ, ਇੱਥੇ ਕੇਵਲ ਸੱਚ ਇਹ ਵੇ ਵਿਸ਼ੇ ਵਿਕਾਰਾਂ ਦੇ ਭੋਗਾਂ ਵਿੱਚ ਪ੍ਰਵਿਰਤ ਰਿਹਾ। ਮਹਾਰਾਜ ਕਹਿੰਦੇ ਆ ਦੁਨਿਆਵੀ ਰਸਾਂ ਕਸਾਂ ਵਿੱਚ ਜ਼ਿੰਦਗੀ ਦਾ ਅਮੋਲਕ ਸਮਾਂ ਗਵਾ ਦਿੱਤਾ, ਇਹ ਦਾਅਵੇ ਕਰਦਾ ਮੈਂ ਮਾਲਕ, ਇੱਕ ਖਿੰਨ ਦੇ ਵਿੱਚ ਮੌਤ ਹੋਈ, ਸੱਚ ਇਹ ਵੇ ਇਹ ਨਰਕ ਭੋਗਦਾ ਪਿਆ, ਇੱਥੇ ਕੇਵਲ ਭੋਗ ਬਿਲਾਸ ਵਿੱਚ ਸੀ। ਇਹ ਹੈ ਪਹਿਲੀਆਂ ਤੁਕਾਂ ਦੇ ਅਰਥ। ਥੋੜੀ ਜਿਹੀ ਅਸੀਂ ਟਾਈਮ ਅਨੁਸਾਰ, ਸਮੇਂ ਅਨੁਸਾਰ ਇਹਦੀ ਵਿਆਖਿਆ ਜ਼ਰੂਰ ਕਰ ਲਈ। ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਆਰੰਭ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਕ ਗਿਆਨ ਵਾਸਤੇ, ਸੰਸਾਰਕ ਪਦਾਰਥਾਂ ਵਾਸਤੇ ਵੀ ਗੁਰੂ ਜੀ ਨੇ ਅਨੇਕਾਂ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ, ਅਨੇਕਾਂ ਤਰ੍ਹਾਂ ਦੇ ਬਿੰਬ ਵਰਤੇ ਨੇ। ਸਿੱਧੀ ਗੱਲ, ਬਾਹਰਮੁਖੀ ਉਦਾਹਰਣਾਂ ਲਈਆਂ ਨੇ ਕਿ ਬੰਦੇ ਨੂੰ ਸਮਝ ਛੇਤੀ ਪੈ ਜਾਏ। ਜਿਵੇਂ ਅਸੀਂ ਮਨ ਦਾ ਰੂਪ ਕੋਈ ਨਹੀਂ, ਮੈਂ ਸਿਰਫ ਕੁਝ ਉਦਾਹਰਣਾਂ ਦੇਣ ਲੱਗਾ ਇਹ ਕਿਉਂ ਖਸਮ ਤੇ ਔਰਤ ਦਾ ਪ੍ਰਮਾਣ ਮਾਂ ਲਈ ਜਿਹਨੇ ਉਦਾਹਰਣ ਲਈ। ਮਨ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ ਸਾਨੂੰ ਦਿਸਦਾ। ਆ ਜ਼ਰੂਰ ਕਿਹਾ ਮਨ ਤੂੰ ਜੋਤ ਸਰੂਪ ਹੈ, ਪਰ ਇਸ ਮਨ ਨੂੰ ਸਮਝਣ ਲਈ ਜਿਹੜਾ ਅਦ੍ਰਿਸ਼ਟ ਹੈ ਉਹਦੇ ਲਈ ਦ੍ਰਿਸ਼ਟ ਮਾਨ ਦੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ। ਜਿਵੇਂ ਇੱਕ ਪਾਠ ਹੈ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈ ਖਰ ਤੋ ਛੁੱਟੈ ਜੋ ਉਪਰ ਲਾਦਾ। ਹੁਣ ਮੇਰੀ ਬੇਨਤੀ ਸੁਣੋ ਕਿ ਮਨ ਤਾਂ ਦਿਸਦਾ ਹੀ ਨਹੀਂ, ਪਰ ਗੁਰੂ ਸਾਹਿਬ ਜੀ ਨੇ ਉੱਥੇ ਮਨ ਦੇ ਅਵੈੜੇਪਨ ਦੀ ਤੁਲਨਾ ਗੁਰੂ ਜੀ ਨੇ ਇੱਕ ਖੋਤੇ ਨਾਲ ਕਰ ਦਿੱਤੀ ਕਿ ਜਿਵੇਂ ਖੋਤੇ ਦੇ ਪੈਰ ਵਿੱਚ ਪੈਖੜ ਹੋਵੇ, ਉੱਤੇ ਭਾਰ ਲੱਦਿਆ ਹੋਵੇ ਤਾਂ ਪੈਖੜ ਖੋਲੀ ਦਾ ਸੰਗਲ ਖੋਲਨੇ ਆ, ਤੇ ਜੇ ਖੋਤੇ ਉੱਤੇ ਭਾਰ ਨਹੀਂ ਤੇ ਸੱਚ ਇਹ ਵੇ ਪੈਰਾਂ ਚੋਂ ਸੰਗਲ ਖੋਲ ਦਿਓ, ਉਹ ਮਾਲਕ ਨੂੰ ਹੀ ਦੁਲੱਤੇ ਮਾਰਨ ਲੱਗ ਪੈਂਦਾ ਹੈ। ਹੁਣ ਮਨ ਕਿਸੇ ਦੇਖਿਆ ਨਹੀਂ, ਖੋਤਾ ਦੇਖਿਆ, ਗੁਰੂ ਜੀ ਨੇ ਖੋਤੇ ਦੀ ਉਦਾਹਰਨ ਲੈ ਲਈ। ਇੱਕ ਬੇਨਤੀ ਹੋਰ ਕਰਾਂ, ਇਹ ਬੇਅੰਤ ਬਖਸ਼ਿਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਚ। ਹੁਣ ਇੱਕ ਖਿੰਡ ਵਿੱਚ ਮਨ ਜਿਹੜਾ ਕਿਸੇ ਬਾਰੇ ਮਾੜਾ ਸੋਚਦਾ ਤੇ ਦੂਜੇ ਦਿਨ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦਾ, ਗੁਰੂ ਸਾਹਿਬ ਨੇ ਮਨ ਦੀ ਇਸ ਅਵਸਥਾ ਨੂੰ ਸਮਝਾਉਣ ਲਈ ਇੱਕ ਪ੍ਰਮਾਣ ਦਿੱਤਾ। ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਤਿਲ ਨਾ ਰਹਾਈ। ਹੁਣ ਬੱਚੇ ਦੀ ਉਦਾਹਰਨ ਦੇ ਦਿੱਤੀ, ਆਪਾਂ ਦੇਖਦੇ ਹਾਂ ਬੱਚਾ ਇੱਕ ਖਿੰਨ ਚ ਰੋਂਦਾ, ਇੱਕ ਖਿੰਨ ਚ ਹੱਸਦਾ ਹੈ। ਮਹਾਰਾਜ ਕਹਿੰਦੇ ਆ ਜਿਵੇਂ ਬੱਚੇ ਦੀ ਮੱਤ ਸਥਿਰ ਨਹੀਂ, ਇੱਕ ਖਿੰਨ ਚ ਰੋ ਰਿਹਾ, ਹੱਸ ਰਿਹਾ, ਡਰ ਰਿਹਾ, ਇਸੇ ਤਰ੍ਹਾਂ ਮਨੁੱਖ ਦੇ ਮਨ ਦੀ ਹਾਲਤ ਅੰਦਰ ਸਥਿਰ ਨਹੀਂ। ਮੇਰੇ ਕਹਿਣ ਤੋਂ ਮੁਰਾਦ ਗੁਰੂ ਸਾਹਿਬ ਨੇ ਉਦਾਹਰਨਾਂ ਲਈਆਂ। ਇੱਕ ਹੋਰ ਬੇਨਤੀ ਹੁਣ ਇੱਥੇ ਵੇ ਕਿ ਖਸਮ ਮਰ ਜਾਏ ਤੇ ਔਰਤ ਨਹੀਂ ਰੋਂਦੀ, ਉਹਨੂੰ ਰੱਖਣ ਵਾਲਾ ਹੋਰ ਹੈ, ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ ਕਿ ਜਦੋਂ ਖਸਮ ਘਰੋਂ ਚਲਾ ਜਾਏ ਤੇ ਔਰਤ ਜਿਹੜੀ ਮਿੱਟੀ ਹੋ ਜਾਂਦੀ। ਹੁਣ ਦੇਖੋ ਪ੍ਰਮਾਣ ਉੱਥੇ ਵੀ ਪਰ ਉਸੇ ਹੋਰ ਹੋਰ ਭਾਵ ਵਿੱਚ ਲਿਆਏ, ਜਿਵੇਂ ਇੱਕ ਪਾਠ ਹੈ ਟਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ ਰਹਾਓ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ। ਮੇਰੀ ਬੇਨਤੀ ਇਹ ਸ਼ਬਦ ਨਾਲ ਇਸ ਵਿਆਖਿਆ ਨਾਲ ਜਿਹੜਾ ਸੰਬੰਧ ਕੋਈ ਨਹੀਂ ਪਰ ਜ਼ਰੂਰੀ ਸੀ ਇਹ ਬੇਨਤੀ ਕਰਨੀ। ਹੁਣ ਉੱਥੇ ਖਸਮ ਜਿੰਨੀ ਦੇਰ ਤੱਕ ਘਰ ਵਸਦਾ ਤੇ ਇਸਤਰੀ ਦੀ ਜੈ ਜੈਕਾਰ ਹੈ ਤੇ ਜਦੋਂ ਖਸਮ ਚਲਾ ਜਾਂਦਾ ਤੇ ਉਸ ਦੀ ਬਾਤ ਹੀ ਕੋਈ ਨਹੀਂ ਪੁੱਛਦਾ। ਇੱਥੇ ਮਹਾਰਾਜ ਕਹਿੰਦੇ ਆ ਖਸਮ ਮਰ ਜਾਏ ਤੇ ਨਾਰ ਦੇ ਮਾਲਕ ਹੋਰ ਨੇ। ਉੱਥੇ ਜਿਹੜਾ ਖਸਮ ਹੈ ਉਹ ਆਤਮਾ ਦੇ ਅਰਥਾਂ ਵਿੱਚ ਲਿਆ ਤੇ ਇਸਤਰੀ ਨੂੰ ਕਾਇਆ ਦੇ ਰੂਪ ਵਿੱਚ ਲਿਆ ਹੈ। ਇੱਥੇ ਖਸਮ ਮਾਲਕ ਦੇ ਰੂਪ ਵਿੱਚ ਹੈ ਤੇ ਨਾਰ ਜਿਹੜੀ ਉਹਨੂੰ ਮਾਇਆ ਦੇ ਰੂਪ ਵਿੱਚ ਲਿਆ ਹੈ। ਉੱਥੇ ਹੈ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਉੱਥੇ ਇਸਤਰੀ ਦਾ ਅਰਥ ਏ ਕਾਇਆ ਤੇ ਖਸਮ ਕੰਤ ਦਾ ਅਰਥ ਏ ਆਤਮਾ। ਇੱਥੇ ਗੁਰਮੁਖੋ ਯਾਦ ਰੱਖੋ ਜੋ ਗੁਰੂ ਜੀ ਨੇ ਸ਼ਬਦ ਵਰਤੇ ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰ ਉਹ ਹੋਵੇ। ਮਹਾਰਾਜ ਕਹਿੰਦੇ ਨੇ ਰਖਵਾਰੇ ਕਾ ਜਿਹੜਾ ਉਹ ਰੱਖਣ ਵਾਲਾ ਉਹਦਾ ਵੀ ਵਿਨਾਸ਼ ਹੋ ਜਾਂਦਾ ਇੱਕ ਦਿਨ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਹਿਲੀ ਗੱਲ ਮਾਇਆ ਕੀ ਹੈ, ਮੈਂ ਇੱਥੇ ਅਰਥ ਕਰਾਂਗਾ ਇਸਤਰੀ ਦਾ ਅਰਥ ਮਾਇਆ ਤੇ ਖਸਮ ਦਾ ਅਰਥ ਹੈ ਮਾਇਆ ਦੇ ਕਾਬਜ਼ ਬੰਦਾ। ਦੇਖੋ ਧਿਆਨ ਨਾਲ ਸੁਣਿਓ, ਅਸੀਂ ਮਾਇਆ ਦੇ ਅਰਥ ਕੋਈ ਸ਼ੱਕ ਨਹੀਂ ਅਸੀਂ ਕਰੰਸੀ ਦੇ ਰੂਪ ਵਿੱਚ ਕਰਨੇ ਆ। ਆ ਰੁਪਈਏ ਮਾਇਆ, ਡਾਲਰ ਮਾਇਆ, ਦਰਾਮ ਮਾਇਆ, ਪਾਉਂਡ ਮਾਇਆ, ਯੂਰੋ ਮਾਇਆ, ਚਲੋ ਇਹ ਸ਼ਬਦ ਜਿਹੜੇ ਇਸ ਧਰਤੀ ਤੇ ਲੈਣ ਦੇਣ ਚੱਲਦਾ। ਉਂਝ ਜੇ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਰੀਕੀ ਨਾਲ ਆਪਾਂ ਪੜ੍ਹੀਏ, ਮਾਇਆ ਦਾ ਸੰਬੰਧ ਕੇਵਲ ਮਨੁੱਖ ਜਨਮ ਨਾਲ ਨਹੀਂ, ਜਿੰਨੀਆਂ ਜੂਨਾਂ ਰੱਬ ਨੇ ਪੈਦਾ ਕੀਤੀਆਂ ਨੇ ਹਰ ਜੂਨ ਦਾ ਸੰਬੰਧ ਮਾਇਆ ਦੇ ਨਾਲ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਨੇ ਅੱਖਾਂ ਦੀ ਖਿੱਚ ਇੱਕ ਪਤੰਗੇ ਨੂੰ ਦੀਵੇ ਤੱਕ ਲੈ ਜਾਂਦੀ ਏ, ਉਹਦੇ ਲਈ ਦੀਵਾ ਵੀ ਮਾਇਆ ਬਣ ਗਿਆ ਹੈ। ਇੱਕ ਹੱਥ ਨਹੀਂ ਸੱਚ ਇਵੇਂ ਕਾਗਜ਼ ਦੀ ਬਣੀ ਕੋਈ ਹੱਥ ਨਹੀਂ, ਹਾਥੀ ਉਹਦੇ ਵੱਲ ਆਕਰਸ਼ਿਤ ਹੋ ਰਿਹਾ ਉਹਦੇ ਲਈ ਵੀ ਉਹ ਵੀ ਮਾਇਆ ਬਣ ਗਿਆ। ਮੱਛੀ ਵਾਸਤੇ ਮਾਸ ਦਾ ਟੁਕੜਾ ਮਾਇਆ ਬਣ ਗਿਆ। ਇੱਥੋਂ ਤੱਕ ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਜੇਤੇ ਜੀ ਜਿੰਨੇ ਵੀ ਸਰੀਰ ਨੇ ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਢਹਿਕਾਈ। ਕਹੋ ਕਹਿ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਰੱਬ ਨੇ ਢਿੱਡ ਲਾ ਦਿੱਤਾ ਚੇਤੇ ਰੱਖੋ ਨੂੰ ਹਰ ਇੱਕ ਨੂੰ ਮਾਇਆ ਲਾਈ ਹੈ। ਭਾਵੇਂ ਕਰੰਸੀ ਦਾ ਪਤਾ, ਕੀੜਿਆਂ ਮਕੌੜਿਆਂ ਨੂੰ ਕੀ ਪਤਾ, ਚੂਹੇ ਸਾਹਮਣੇ ਨੋਟ ਆ ਜਾਣ ਉਹ ਪਾੜ ਦੇਗਾ, ਪਰ ਚੇਤੇ ਰੱਖਿਓ ਪਾੜਨਾ ਵੀ ਉਹਦਾ ਮਾਇਆ ਹੈ ਕਿਉਂਕਿ ਉਹਦੀ ਖਿੱਚ ਉਹਦੀ ਆਦਤ ਬਣ ਚੁੱਕੀ ਹੈ। ਗੁਰੂ ਸਾਹਿਬ ਜੀ ਦਾ ਬਚਨ ਹੈ, ਕਹਿ ਕਬੀਰ ਜਿਸ ਉਧਰ ਤਿਸ ਮਾਇਆ ਤਬ ਛੁੱਟੈ ਜਬ ਸਾਧੂ ਪਾਇਆ, ਜਿਹਨੂੰ ਪਰਮਾਤਮਾ ਨੇ ਢਿੱਡ ਲਾ ਦਿੱਤਾ ਪੇਟ ਲਾ ਦਿੱਤਾ ਸੱਚ ਇਹ ਵੇ ਰੱਬ ਨੇ ਉਸ ਨੂੰ ਮਾਇਆ ਲਾ ਦਿੱਤੀ। ਇਹਨੂੰ ਥੋੜਾ ਜਿਹਾ ਹੋਰ ਸੌਖੇ ਸ਼ਬਦਾਂ ਚ ਪੜ੍ਹ ਲਈਏ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ, ਮਾਇਆ ਕਿਸ ਨੂੰ ਆਖੀ ਹੈ ਕਿ ਮਾਇਆ ਦੀ ਪਰਿਭਾਸ਼ਾ ਕੀ ਹੈ, ਡੈਫੀਨੇਸ਼ਨ ਕੀ ਹੈ, ਕਿਆ ਮਾਇਆ ਕਰਮ ਕਮਾਏ, ਮਾਇਆ ਕੀ ਕਰਮ ਕਮਾਉਂਦੀ ਹੈ, ਮਾਇਆ ਕੀ ਕੁਝ ਕਰਦੀ ਹੈ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਵੱਧ ਹੈ। ਆ ਹੈ ਮਾਇਆ ਦੀ ਪਰਿਭਾਸ਼ਾ। ਕਹਿੰਦੇ ਨੇ ਅਸਲ ਚ ਮਾਇਆ ਅੰਦਰ ਦੀ ਸੁਰਤ ਦੀ ਉਹ ਖਿੱਚ ਹੈ ਜਿਹੜੀ ਇਸ ਆਹਰ ਵਿੱਚ ਲੱਗੀ ਹੈ, ਦੁੱਖ ਤੋਂ ਨਿਵਿਰਤੀ ਕਿਵੇਂ ਮਿਲੇ ਤੇ ਸੁੱਖ ਮੈਨੂੰ ਕਿਵੇਂ ਮਿਲੇ। ਵੇਖੋ ਫਿਰ ਬੇਨਤੀ ਸੁਣੋ ਇਸ ਸੰਬੰਧੀ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਵੱਧ ਹੈ, ਇਹ ਜੀਵ ਦੁੱਖ ਸੁੱਖ ਵਿੱਚ ਬੱਝਾ ਹੈ, ਇਹਦੀ ਨਿਵਿਰਤੀ ਇਹਦੀ ਪ੍ਰਾਪਤੀ ਲਈ ਭਟਕ ਰਿਹਾ। ਖੌਮੈ ਕਰਮ ਕਮਾਏ, ਉਸ ਦੁੱਖ ਸੁੱਖ ਵਿੱਚ ਖਿੱਚੀ ਕੋਈ ਸੁਰਤ ਸੱਚ ਇਵੇਂ ਖੌਮੇ ਦੇ ਵਿੱਚ ਪ੍ਰਵਿਰਤ ਹੋ ਗਈ ਹੈ। ਇੱਕ ਬੇਨਤੀ ਹੋਰ, ਅਸੀਂ ਆਨੰਦ ਸਾਹਿਬ ਜੀ ਦਾ ਪਾਠ ਕਰਨੇ, ਗੁਰੂ ਸਾਹਿਬ ਨੇ ਉੱਥੇ ਇੱਕ ਬਖਸ਼ਿਸ਼ ਕੀਤੀ, ਉਹ ਵਚਨ ਹੈ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਜਿਵੇਂ ਮਾਇਆ ਦੇ ਮਾਤਾ ਦੇ ਪੇਟ ਵਿੱਚ ਅੱਗ ਹੈ ਇਸੇ ਤਰ੍ਹਾਂ ਬਾਹਰ ਵੀ ਮਾਇਆ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ। ਬੇਨਤੀ ਸੁਣੋ, ਇਹ ਜਨਮ ਤੋਂ ਸ਼ੁਰੂ ਹੋ ਗਈ। ਹੁਣ ਜੰਮਦੇ ਨਿਆਣੇ ਨੂੰ ਤੇ ਨੋਟ ਦਾ ਪਤਾ ਹੀ ਨਹੀਂ, ਉਹਨੂੰ ਸੋਨੇ ਚਾਂਦੀ ਦਾ ਪਤਾ ਨਹੀਂ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਜਦੋਂ ਬੰਦੇ ਦੀ ਸੁਰਤ ਪਰਮਾਤਮਾ ਵਾਲੇ ਪਾਸਿਓਂ ਟੁੱਟ ਕੇ ਕਿਸੇ ਵੀ ਵਾਸ਼ਨਾ ਵਿੱਚ ਖਤ ਖਿੱਚਤ ਹੋ ਜਾਏ, ਚੇਤੇ ਰੱਖੋ ਉਹ ਮਾਇਆ ਹੈ। ਕਈ ਬੰਦੇ ਐਸੇ ਨੇ ਜਿਨ੍ਹਾਂ ਸਾਰੀ ਜ਼ਿੰਦਗੀ ਦ੍ਰਿਸ਼ਟਮਾਨ ਮਾਇਆ ਨੂੰ ਹੱਥ ਨਹੀਂ ਲਾਇਆ, ਪਰ ਸੁਰਤ ਕਰਕੇ ਤਾਂ ਉਹਨਾਂ ਅੰਦਰ ਵੀ ਖੌਮੇ ਦੇ ਰੂਹ ਵੀ ਜਾਗਦੀ। ਫਿਰ ਬੇਨਤੀ ਸੁਣੋ ਜੀ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਫਿਰ ਬੇਨਤੀ, ਜੰਮਦੇ ਬੱਚੇ ਨੂੰ ਮਾਇਆ ਨੇ ਤੇ ਅਮਰ ਦਰ ਤੇ ਹੁਕਮ ਆਪਣਾ ਹੁਕਮ ਵਰਤਾ ਦਿੱਤਾ। ਇਹੀ ਕਾਰਨ ਕਿ ਅਧਿਆਤਮਿਕਤਾ ਇੱਕ ਸ਼ਬਦ ਕਹਿੰਦੀ ਹੈ। ਚਲੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਆ ਰਿਹਾ, ਮੈਂ ਕੱਲ ਵੀ ਥੋੜਾ ਜ਼ਿਕਰ ਕੀਤਾ ਸੀ ਕਿ ਸਾਰਾ ਸਿੱਖ ਜਗਤ ਮਨਾ ਰਿਹਾ। ਦਾਸ ਤੇ ਇੱਕੋ ਬੇਨਤੀ ਕਰਦਾ, ਜਿਸ ਤਰ੍ਹਾਂ ਪੰਥ ਦੀ ਲਈ ਆਪਾਂ ਦੋਸਤਰੀ ਚੱਲਣਾ ਹੈ ਨਾ। ਹਾਂ, ਇੱਕ ਬੇਨਤੀ ਸਭ ਨੂੰ ਜ਼ਰੂਰ ਹੈ, ਲੰਗਰ ਕੀਰਤਨ ਦਰਬਾਰ ਸੈਮੀਨਾਰ ਗੋਸ਼ਟੀਆਂ ਚਰਚਾਵਾਂ ਬਹੁਤ ਕੁਝ ਹੋਵੇਗਾ, ਇਹ ਪਹਿਲਾਂ ਵੀ ਹੁੰਦਾ ਰਿਹਾ ਤੇ ਹੋਣਾ ਹੁਣ ਵੀ ਚਾਹੀਦਾ ਹੈ, ਵਿਚਾਰ ਮੰਥਨ ਚਾਹੀਦਾ। ਪਰ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲੇ ਗੁਰਸਿੱਖੋ, ਜ਼ਿਆਦਾ ਨਹੀਂ ਤਾਂ ਘੱਟੋ ਘੱਟ ਜਿਨ੍ਹਾਂ ਨੇ ਅੱਜ ਤੱਕ ਕਦੀ ਜਪਜੀ ਸਾਹਿਬ ਦਾ ਪਾਠ ਹੀ ਜ਼ਿੰਦਗੀ ਚ ਨਹੀਂ ਕੀਤਾ, 550 ਸਾਲਾਂ ਆ ਰਿਹਾ, ਪਰਨ ਕਰ ਲੋ, ਉੱਦਮ ਕਰੋ ਕਿ ਜਿੰਨੀ ਦੇਰ ਤੱਕ ਪਰਮਾਤਮਾ ਤੂੰ ਸਵਾਸ ਬਖਸ਼ੇ ਨੇ, ਇੱਕ ਕਿਰਪਾ ਕਰੀ ਮਰਦੇ ਦਮ ਤੱਕ ਤੇਰਾ ਜਪਜੀ ਕਦੀ ਨਾ ਭੁੱਲਾਂ, ਰੋਜ਼ ਜਪਜੀ ਸਾਹਿਬ ਦਾ ਪਾਠ ਕਰੇ। ਉਂਝ ਦੇਖੋ ਮੈਂ ਅਰਜ਼ ਕਰਾਂਗਾ, ਅਸੀਂ ਸਵੇਰੇ ਨਿਤਨੇਮ ਕਰਨੇ, ਸ਼ਾਮ ਨੂੰ ਕਰਨੇ, ਮੈਂ ਉਹਨਾਂ ਲਈ ਸ਼ਬਦ ਵਰਤ ਲਿਆ ਜਿਨ੍ਹਾਂ ਨੇ ਕਦੀ ਨਹੀਂ ਕੀਤਾ। ਉਹ ਰੁਟੀਨ ਬਣਾ ਲਓ ਕਿ ਮਹਾਰਾਜ ਹੁਣ ਇਹਨਾਂ ਦਿਨਾਂ ਵਿੱਚ ਆਉਣ ਵਾਲੇ ਦਿਨਾਂ 'ਚ ਜਪਜੀ ਸਾਹਿਬ ਦਾ ਪਾਠ ਅਸੀਂ ਰੋਜ਼ ਕਰਾਂਗੇ। ਅਗਲੀ ਗੱਲ, ਜਿਹੜੇ ਪਾਠ ਬੋਲ ਕੇ ਕਰਦੇ ਆ, ਮੈਂ ਬੇਨਤੀ ਕਰਾਂਗਾ ਉਹ ਜਪਜੀ ਦੇ ਅਰਥਾਂ ਨੂੰ ਵਿਚਾਰਨ ਦੀ ਜ਼ਰੂਰ ਕੋਸ਼ਿਸ਼ ਕਰੋ। ਦੂਸਰੀ ਗੱਲ, ਜੇ ਬੋਲ ਕੇ ਕਰਨੇ ਆ ਤੇ ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਕਰਨ ਦਾ ਯਤਨ ਕਰੀਏ। ਪਿਛਲੇ ਦਿਨੀ ਦਾਸ ਹਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਕਥਾ ਵਿਚਾਰ ਕਰਨ ਗਿਆ ਸੀ, ਮੈਂ ਉੱਥੇ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰਮੁਖੋ, ਜਿਸ ਬੰਦੇ ਨੂੰ ਗੁਰੂ ਨਾਨਕ ਸਾਹਿਬ ਦੇ ਜਪਜੀ ਦੀ ਸਮਝ ਪੈ ਗਈ, ਸੱਚ ਏਵੇਂ ਉਹਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਪੈ ਜਾਏਗੀ। ਜਪਜੀ ਸਾਹਿਬ ਦੀ ਵਿਆਖਿਆ ਹੀ ਗੁਰੂ ਗ੍ਰੰਥ ਸਾਹਿਬ ਹੈ। ਉਹ ਸੋਜਵਾਨ ਵਿਦਵਾਨ ਕਹਿੰਦੇ ਬਾਬੇ ਨਾਨਕ ਸਤਿਗੁਰੂ ਦੀ ਬਾਣੀ ਦੀ ਵਿਆਖਿਆ ਹੀ ਹੈ। ਹੁਣ ਜਪਜੀ ਸਾਹਿਬ ਦੀਆਂ ਅਸੀਂ 38 ਪੌੜੀਆਂ ਪੜ੍ਹਨੇ, ਹਾਲਾਂਕਿ ਪੌੜੀ ਜਿਹੜੀ ਹੈ ਵਾਰ ਵਿੱਚ ਆਉਂਦੀ, ਸੋਜਵਾਨ ਵਿਦਵਾਨਾਂ ਨੂੰ ਪਤਾ ਵਾਰ ਦੀ ਬਣਤਰ ਪੌੜੀਆਂ ਹੈ, ਪਰ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ 'ਚ ਐਸੀਆਂ ਨੇ ਜਿਹੜੀਆਂ ਵਾਰ ਨਹੀਂ, ਪਰ ਆਪਾਂ ਉਹਨਾਂ ਦੇ ਪਦਿਆਂ ਨੂੰ ਪੌੜੀਆਂ ਕਹਿੰਦੇ। ਹੁਣ ਜਪਜੀ ਸਾਹਿਬ ਵਾਰ ਨਹੀਂ, ਪਰ ਇਸ ਦੇ ਜਿੰਨੇ ਪਦੇ ਨੇ ਆਪਾਂ ਸ਼ਬਦ ਵਰਤਨੇ ਜਪਜੀ ਸਾਹਿਬ ਦੀਆਂ ਪੌੜੀਆਂ। ਆਨੰਦ ਸਾਹਿਬ ਵਾਰ ਨਹੀਂ, ਪਰ ਉਸ ਦੇ ਅਸੀਂ ਸ਼ਬਦ ਵਰਤਨੇ 40 ਪੌੜੀਆਂ। ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ, ਸੁਰਤ ਟਿਕਾ ਕੇ ਜਪਜੀ ਸਾਹਿਬ ਦਾ ਪਾਠ ਅੰਤਰ ਆਤਮੇ ਕਰੀਏ। ਸੱਚ ਇਹ ਵੀ ਜਿਸ ਬੰਦੇ ਦਾ ਅੰਦਰ ਕਦੀ ਵੀ ਨਹੀਂ ਟਿਕਿਆ, ਸੁਰਤ ਟਿਕਾ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਰੱਖ, ਆਪਾਂ ਜਦੋਂ ਜਪ ਕਰਾਂਗੇ ਗੁਰੂ ਸਾਡੀ ਸੁਰਤ ਨੂੰ ਟਿਕਾ ਕੇ ਰੱਖ ਦੇਵੇਗਾ। ਤੇ ਇਹ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਜਿਹੜੀ ਹੈ, ਦਾਸ ਨੇ ਉੱਤੇ ਬੇਨਤੀ ਕੀਤੀ ਕਿ ਜਿਵੇਂ ਅਸੀਂ ਕੋਠੇ ਤੇ ਚੜ੍ਹਨੇ, ਮੈਂ ਇੱਕ ਉਦਾਹਰਨ ਲਈ, ਇੱਕ ਡੰਡਾ ਹੱਥ 'ਚ ਪਕੜਦੇ ਹਾਂ, ਫਿਰ ਦੂਜੇ ਡੰਡੇ ਨੂੰ, ਫਿਰ ਤੀਜੇ ਨੂੰ। ਗੁਰਮੁਖੋ, ਜਪਜੀ ਸਾਹਿਬ ਦਾ ਪਾਠ ਇਕਾਗਰਤਾ ਨਾਲ ਕਰੋ, ਕੇਵ ਸਚਿਆਰਾ ਦੀ ਪਹਿਲੀ ਪੌੜੀ ਦਾ ਇੱਕ ਡੰਡਾ, ਇੱਕ ਇੱਕ ਡੰਡਾ ਪਕੜਾ ਕੇ ਗੁਰਦੇਵ ਸੱਚਖੰਡ ਵਸੈ ਨਿਰੰਕਾਰ ਦੀ ਮੰਜ਼ਿਲ ਤੇ ਪਹੁੰਚਾ ਦਿੰਦੇ ਆ। ਇਹ ਇੱਕ ਇੱਕ ਪੌੜੀ ਜਿਹੜੀ ਹੈ, ਇਹ ਏਕ ਹੈ। ਮੈਂ ਫਿਰ ਬੇਨਤੀ ਜਿਹੜੀ ਕਰਨ ਲੱਗਾ, ਵਿਸ਼ੇ ਤੋਂ ਥੋੜਾ ਜਿਹਾ ਦੂਰ ਨਿਕਲਿਆ, ਤੇ ਜਿਨ੍ਹਾਂ ਨੂੰ ਜਪਜੀ ਸਾਹਿਬ ਕੰਠ ਨਹੀਂ ਉਹ ਜ਼ਰੂਰ ਕੰਠ ਕਰੋ। ਮੰਨ ਲਓ ਸਾਨੂੰ ਇੰਨਾ ਕੁ ਚੇਤੇ, ਹੁਣ ਇਹ ਵੀ ਸਮੱਸਿਆ ਨਾ ਵੀ ਸਾਡੀ ਉਮਰ ਲੰਘ ਗਈ ਹੈ, 60 ਸਾਲ ਦੇ ਹੋ ਗਏ, 75 ਸਾਲ ਦੇ ਹੋ ਗਏ। ਯਾਦ ਰੱਖੋ, ਢੇਰੀ ਨਾ ਢਾਓ, ਬੰਦੇ ਨੂੰ ਮਾੜੀਆਂ ਗੱਲਾਂ ਸਾਰੀਆਂ ਚੇਤੇ ਰਹਿੰਦੀਆਂ ਨੇ, 80 ਸਾਲ ਦੇ ਬੁੱਢੇ ਨੂੰ ਵੀ ਚੇਤੇ ਰਹਿੰਦੀਆਂ ਨੇ। ਜੇ ਮਾੜੀਆਂ ਚੇਤੇ ਰਹਿੰਦੀਆਂ ਨੇ ਤੇ ਜਪ ਕਿਉਂ ਨਹੀਂ ਚੇਤੇ ਹੋਵੇਗਾ? ਦੂਜੀ ਗੱਲ ਕਿ ਜਿਹੜੀ ਗੁਰਬਾਣੀ ਕੰਠ ਕਰਨੀ, ਸਤਿਗੁਰੂ ਦਾ ਬਹੁਤ ਸ਼ੁਕਰ ਕਿ ਵੱਖ ਵੱਖ ਸਤਾਵਾਂ ਵੀ, ਸ਼੍ਰੋਮਣੀ ਕਮੇਟੀ ਵੀ, ਸਾਰੇ ਇੱਕ ਯਤਨ ਕਰ ਰਿਹਾ ਗੁਰਬਾਣੀ ਕੰਠ।
ਕਿਉਂਕਿ ਅੱਜ ਗੁਰਬਾਣੀ ਕੰਠ ਦਾ ਜਿਹੜਾ ਸਾਡਾ ਸੁਭਾਅ ਹੈ ਉਹ ਮੁੱਕਦਾ ਜਾ ਰਿਹਾ। ਉਹਦਾ ਕਾਰਨ ਇਹ ਵੇ ਕਿ ਜਿੰਨਾ ਵੀ ਆਪਾਂ ਦੇਖਾਂਗੇ ਸਾਡੇ ਕੋਲ ਫੋਨ ਨੇ, ਵਾਜੇ ਉੱਤੇ ਫੋਨ ਰੱਖਿਆ, ਸ਼ਬਦ ਪੜ੍ਹ ਲੇ। ਰਾਗੀ ਸਿੰਘ ਗੁੱਸਾ ਨਾ ਕਰਨ, ਇੱਕ ਸ਼ਬਦ ਨੂੰ ਸਾਲ ਚ ਬੰਦਾ 100 ਵਾਰੀ ਪੜ੍ਹੇ ਤੇ 100 ਵਾਰੀ ਫੋਨ ਤੋਂ ਰੱਖ ਕੇ ਕਰੇ, ਕਿੰਨੀ ਹੈਰਾਨਗੀ ਦੀ ਗੱਲ, 100 ਵਾਰੀ ਸ਼ਬਦ ਪੜਿਆ ਫਿਰ ਚੇਤੇ ਨਹੀਂ ਹੋਇਆ। ਗੁਰਮੁਖੋ ਇਸੇ ਅੰਮ੍ਰਿਤਸਰ ਚ ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ ਕਿ ਜਿਹੜੇ ਸੱਜਣ ਪਹਿਲਾਂ ਲਿਖਾਈ ਦਾ ਕੰਮ ਕਰਦੇ ਸੀ ਬੀੜਾਂ ਦਾ, ਸੱਚ ਇਹ ਵੇ ਉਹ ਕਈ ਸੱਜਣ ਐਸੇ ਸਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸ਼ਬਦ ਜ਼ਬਾਨੀ ਕੰਟ ਹੋ ਜਾਂਦੇ ਸਨ। ਮੈਂ ਆਪ ਨੂੰ ਬੇਨਤੀ ਕਰਾਂ, ਕਵੀ ਸੰਤੋਖ ਸਿੰਘ ਨੇ ਇੱਕ ਜਗ੍ਹਾ ਲਿਖਿਆ ਕਿ ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੀਨ। ਗੁਰੂ ਦਾ ਸਿੱਖ ਖਵਾਉਂਦਾ ਪਰ ਜਪਜੀ ਸਾਹਿਬ ਚੇਤੇ ਨਹੀਂ, ਉਂਝ ਪੰਜਾਬੀ ਦੀਆਂ ਅਖਬਾਰਾਂ ਰੋਜ਼ ਦੀਆਂ 10 ਪੜ ਜਾਂਦਾ। ਹੁਣ ਅਗਲੀ ਗੱਲ ਇਹ ਜੀ, ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ, ਇੰਡੀਆ ਚ ਤੇ ਝੂਠ। ਜੇ ਆਪਾਂ ਕਹਿੰਦੇ ਨਾ ਟਾਈਮ ਨਹੀਂ, ਮੇਰਾ ਖਿਆਲ ਹੈ 90% ਇਹ ਝੂਠ ਹੈ, ਸਾਡੇ ਕੋਲ ਟਾਈਮ ਨਹੀਂ। ਅੱਜ ਲੋਕਾਂ ਕੋਲ ਇੰਨਾ ਟਾਈਮ ਹੈ, ਇੱਕ ਇੱਕ ਬੰਦਾ ਫੋਨ ਦੇ ਉੱਤੇ ਚੇਤੇ ਰੱਖੋ 5-5, 6-6 ਘੰਟੇ ਲੱਗਾ ਰਹਿੰਦਾ ਹੈ, ਉਹ ਕਹਿੰਦਾ ਮੇਰੇ ਕੋਲ ਟਾਈਮ ਕੋਈ ਨਹੀਂ। ਜੇ ਜਪਜੀ ਸਾਹਿਬ ਕੰਠ ਨਾ ਕੀਤਾ ਤੇ ਸਿੱਖ ਦੀ ਹਾਲਤ ਇਸ ਤਰ੍ਹਾਂ ਹੋਵੇ, ਜਿਹਨੂੰ ਗੁਰਮੁਖੀ ਆਉਂਦੀ ਹੋਵੇ ਫਿਰ ਵੀ ਨਾ ਕੰਠ ਕਰੇ। ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੋਂ ਕਾਮ ਕਿਸ ਜਨਮ ਆਕਾਰਤ ਕੀਨ। ਜਿਵੇਂ ਝੋਨੇ ਦਾ ਛਿਲਕਾ ਹੋਵੇ ਤੇ ਦਾਣਾ ਅੰਦਰ ਹੋਵੇ ਨਾ, ਉਸ ਛਿਲਕੇ ਨੂੰ ਉਸ ਤੁੱਖ ਨੂੰ ਕੀ ਕਰਨਾ ਹੈ। ਹੋਵੇ ਗੁਰੂ ਨਾਨਕ ਸਾਹਿਬ ਦਾ ਸਿੱਖ ਤੇ ਗੁਰਮੁਖੋ ਜਪਜੀ ਸਾਹਿਬ ਵੀ ਚੇਤੇ ਨਾ ਹੋਵੇ। ਗੁਰਮੁਖੋ ਯਾਦ ਰੱਖਿਓ, ਜਪ ਦੀ ਬਾਣੀ ਮੈਂ ਤਾਂ ਕਹੀਏ ਕਿ ਘੱਟੋ ਘੱਟ ਸਾਡੇ 500 ਸਾਲਾਂ ਤੇ ਆਪਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨਾਲ ਰੋਜ਼ ਗੱਲਾਂ ਕਰੀਏ, ਜਪਜੀ ਚ ਰੋਜ਼ ਬਾਬਾ ਜੀ ਦਾ ਬਚਨ ਪੜ੍ਹੀਏ। ਮੈਂ ਫਿਰ ਆਪਣੇ ਵਿਸ਼ੇ ਤੇ ਆਉਣ ਲੱਗਾ ਕਿ ਜਦੋਂ ਮਾਇਆ ਵਾਪਰਦੀ ਹੈ, ਇੱਕ ਉਦਾਹਰਨ ਹੈ, ਬੱਚੇ ਦਾ ਜਨਮ ਹੋਇਆ, ਗੁਰੂ ਸਾਹਿਬ ਨੇ ਕਿਹਾ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਬਚਪਨ ਦੀ ਗੱਲ ਕੀਤੀ, ਬੱਚੇ ਦਾ ਜਨਮ ਹੋਇਆ, ਮਾਇਆ ਨੇ ਖੇਡ ਵਰਤਾ ਦਿੱਤੀ। ਥੋੜਾ ਜਿਹਾ ਧਿਆਨ ਮੈਂ ਆਪ ਜੀ ਦਾ ਯਤਨ ਕਰਨਾ, ਜਦੋਂ ਵੀ ਆਈਏ ਗੁਰੂ ਨਾਨਕ ਸਾਹਿਬ ਦਾ ਅਸੀਂ ਆਉਣ ਵਾਲੇ ਦਿਨਾਂ ਚ ਰੋਜ਼ ਕਥਾ ਚ ਕੋਈ ਨਾ ਕੋਈ ਜ਼ਿਕਰ ਕਰਾਂਗੇ, ਜਦੋਂ ਸੇਵਾ ਦਾ ਮੌਕਾ ਦਾਤਾ ਬਖਸ਼ੇ। ਹਰ ਬੱਚਾ ਜਨਮ ਲੈਂਦਿਆਂ ਰੋਂਦਾ ਹੈ, ਆਪ ਨੂੰ ਪਤਾ ਹੈ ਕਿ ਬੱਚਾ ਚਿਚਲਾਉਂਦਾ ਹੈ, ਭਾਵੇਂ ਸਰਜਰੀ ਹੋਵੇ ਨਾਰਮਲ ਹੋਵੇ, ਜਨਮ ਵੇਲੇ ਬੰਦਾ ਬੱਚਾ ਰੋਂਦਾ ਹੈ। ਪਰ ਗੁਰਸਿੱਖੋ ਸਾਡੀ ਤਵਾਰੀ ਕਹਿੰਦੀ ਹੈ, ਇਤਿਹਾਸ ਕਹਿੰਦਾ, ਦੌਲਤਾਂ ਦਾਈ ਕਹਿੰਦੀ ਹੈ, ਕਹਿੰਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ, ਚਲੋ ਨਾਨਕ ਸ਼ਬਦ ਬਾਅਦ ਵਿੱਚ ਰੱਖਿਆ, ਉਹ ਕਹਿੰਦੀ ਹੈ ਇੱਕ ਤਾਂ ਮੈਨੂੰ ਸ਼ਬਦ ਸੁਣਾਈ ਦਿੱਤਾ। ਗੁਰਮੁਖੋ ਸੱਚ ਇਸ ਗੱਲ ਨੂੰ ਸਮਝੀਏ, ਉਸ ਦਾਈ ਦੇ ਤੁਰ ਅੰਦਰ ਜਿਹੜਾ ਸ਼ਬਦ ਸਾਰਿਆਂ ਵਿੱਚ ਵਰਤਦਾ ਹੈ, ਗੁਰੂ ਨਾਨਕ ਦੇ ਪਹਿਲੇ ਦੀਦਾਰ ਨੇ ਉਸ ਤੁਰ ਅੰਦਰ ਸ਼ਬਦ ਨੂੰ ਪ੍ਰਗਟ ਕਰ ਦਿੱਤਾ ਸੀ, ਉਹਦੇ ਅੰਦਰ ਉਹ ਸ਼ਬਦ ਪ੍ਰਗਟ ਹੋਇਆ। ਉਹਨੇ ਕਿਹਾ ਮੈਨੂੰ ਸ਼ਬਦ ਸੁਣਾਈ ਦਿੱਤਾ। ਦੂਜੀ ਗੱਲ ਉਹ ਕਹਿੰਦੀ ਏ, ਮੇਰੇ ਇਸ ਹੱਥ ਰਾਹੀਂ, ਇਹਨਾਂ ਹੱਥਾਂ ਨਾਲ ਅਨੇਕਾਂ ਬੱਚਿਆਂ ਦਾ ਜਨਮ ਹੋਇਆ। ਹਰ ਬੱਚਾ ਜਨਮ ਵੇਲੇ ਰੋਂਦਾ ਹੈ, ਪਰ ਇਹ ਬੱਚਾ ਰੋਇਆ ਨਹੀਂ, ਇਹ ਮੁਸਕਰਾਇਆ ਹੈ। ਗੁਰਮੁਖੋ ਬਾਕੀ ਤਾਂ ਰੋਂਦੇ ਨੇ, ਜਨਮ ਹੋਇਆ, ਲਿਵ ਟੁੱਟ ਗਈ, ਮਾਇਆ ਨੇ ਕਈ ਜਨਮ ਭਰਮਾਈ ਰੱਖਣਾ, ਪਰ ਇਹ ਮੇਰਾ ਉਹ ਬਾਬਾ ਹੈ ਜਿਹੜਾ ਉਹ ਪੰਥ ਸ਼ੁਰੂ ਕਰੇਗਾ ਜਿਹੜਾ ਮਾਇਆ ਵਿੱਚ ਰਹਿ ਕੇ ਵੀ ਲਿਵ ਲਾ ਕੇ ਭਵ ਸਾਗਰ ਤੋਂ ਪਾਰ ਹੋ ਜਾਏ। ਰੋਏ ਨਹੀਂ, ਇਹ ਇਤਿਹਾਸ ਨੇ ਸਾਨੂੰ ਸ਼ਬਦ ਕਹੇ। ਮੈਂ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਇੱਕ ਸ਼ਬਦ ਵਰਤ ਰਿਹਾ, ਮਾਇਆ ਅੱਜ ਹੈ, ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਮਹਾਰਾਜ ਕਹਿੰਦੇ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮੈਂ ਥੋੜੀ ਜਿਹੀ ਇੱਕ ਹੋਰ ਬੇਨਤੀ ਕਰਾਂ, ਵੇਖੋ ਫਿਰ ਇੱਕ ਸਵਾਲ ਉੱਠੇਗਾ, ਇਹ ਮੰਦਿਰ, ਇਹ ਘਰ, ਇਹ ਸੋਨਾ, ਇਹ ਸਭ ਕੁਝ, ਇਹਦਾ ਤੇ ਕੋਈ ਗੱਲ ਨੀ, ਕਥਾ ਜੋਗੀ ਮਾਇਆ ਦਾ ਕੋਈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਦੁਕਾਨ ਇੱਕੋ ਹੀ ਹੈ, ਸੁਣੀ ਇਸ ਗੱਲ ਨੂੰ ਜੀ, ਇੱਕ ਦੁਕਾਨ ਹੈ, ਉਹਦੇ ਵਿੱਚ ਸ਼ਿੰਗਾਰ ਦਾ ਸਮਾਨ ਪਿਆ, ਗਹਿਣੇ ਪਏ ਨੇ, ਸੋਨਾ ਚਾਂਦੀ ਪਿਆ, ਕੱਪੜੇ ਪਏ ਨੇ। ਇੱਕ ਬੱਚੀ ਸੁਹਾਗਣ ਬਣ ਜਾ ਰਹੀ ਏ, ਸੁਹਾਗਣ ਵੀ ਉਸ ਦੁਕਾਨ ਤੋਂ ਕੱਪੜੇ, ਸੋਨਾ, ਗਹਿਣਾ, ਗੱਟਾ ਖਰੀਦਦੀ ਏ, ਤੇ ਇੱਕ ਵੇਸ਼ਵਾ ਵੀ ਗਹਿਣਾ ਉਸ ਤੋਂ ਖਰੀਦਦੀ ਏ। ਚੇਤੇ ਰੱਖਿਓ, ਦੋਨਾਂ ਦੇ ਵਰਤਨ ਵਿੱਚ ਬੜਾ ਫਰਕ ਹੈ। ਸੁਹਾਗਣ ਦੇ ਵਰਤਨ ਵਿੱਚ ਤੇ ਵੇਸ਼ਵਾ ਦੇ ਵਰਤਨ ਵਿੱਚ ਵਰਕ ਨਹੀਂ। ਸੁਹਾਗਣ ਆਪਣੇ ਪਤੀ ਨੂੰ ਰਿਜਾਣ ਲਈ ਵਰਦੀ ਹੈ, ਵੇਸ਼ਵਾ ਆਪਣੇ ਤਨ ਨੂੰ ਵੇਚ ਕੇ ਧਨ ਕਮਾਉਣ ਲਈ ਵਰਦੀ ਹੈ। ਮਾਇਆ ਤਾਂ ਸਭ ਥਾਂ ਤੇ ਹੈ, ਗੁਰਸਿੱਖ ਦੀ ਮਾਇਆ ਤਾਂ ਇਸ ਤਰ੍ਹਾਂ ਜਿਵੇਂ ਸੁਹਾਗਣ ਦਾ ਸ਼ਿੰਗਾਰ ਹੁੰਦਾ ਹੈ, ਮਨਮੁਖ ਦੀ ਇਸ ਤਰ੍ਹਾਂ ਜਿਵੇਂ ਵੇਸ਼ਵਾ ਤਨ ਨੂੰ ਵੇਚਦੀ ਹੈ। ਇਸੇ ਕਰਕੇ ਗੁਰਦੇਵ ਨੇ ਕਿਹਾ ਕਿ ਇਹ ਗੱਲ ਯਾਦ ਰੱਖੋ ਕਿ ਮਾਇਆ ਕਦੀ ਪਦਾਰਥ ਕਦੀ ਨਹੀਂ ਰੋਂਦਾ। ਗੱਡੀ ਪਈ, ਇਹ ਗੱਡੀ ਰੋਵੇਗੀ? ਜ਼ਮੀਨ ਰੋਵੇਗੀ? ਨਹੀਂ ਨਹੀਂ। ਮਹਾਰਾਜ ਕਹਿੰਦੇ ਆ ਖਸਮ ਮਰ ਜਾਂਦਾ, ਔਰਤ ਨਹੀਂ ਰੋਂਦੀ, ਇਹਦਾ ਮਤਲਬ ਇਨਸਾਨ ਚਲਾ ਗਿਆ, ਸਥੂਲ ਤੇ ਸੂਖਸ਼ਮ ਮਾਇਆ ਕਦੀ ਨਹੀਂ ਰੋਂਦੀ।
ਏਕ ਸੁਹਾਗਣ ਜਗਤ ਪਿਆਰੀ,
ਕਹਿੰਦੇ ਨੇ ਪਰਮਾਤਮਾ ਨੇ ਏਕ ਸੁਹਾਗਣ ਜਗਤ ਪਿਆਰੀ। ਹੁਣ ਇੱਥੇ ਸੁਹਾਗਣ ਦਾ ਅਰਥ ਬਾਹਰ ਮੁਖੀ ਨਹੀਂ ਕਰਨਾ, ਨਾ ਤਾਂ ਇੱਥੇ ਸੁਹਾਗਣ ਦਾ ਅਰਥ ਸੰਤ ਹੈ, ਨਾ ਸੁਹਾਗਣ ਦਾ ਅਰਥ ਬਾਹਰ ਮੁਖੀ ਇਸਤਰੀ। ਇੱਥੇ ਸੁਹਾਗਣ ਦਾ ਅਰਥ ਵੀ ਮਾਇਆ ਹੈ। ਕਹਿੰਦੇ ਨੇ ਪਰਮਾਤਮਾ ਨੇ ਇਹ ਮਾਇਆ ਇੱਕ ਸੁਹਾਗਣ ਪੈਦਾ ਕੀਤੀ ਜਿਹੜੀ ਜਗਤ ਨੂੰ ਅਤ ਪਿਆਰੀ ਲੱਗਦੀ ਹੈ।
ਸਗਲੇ ਜੀ ਜੰਤ ਕੀ ਨਾਰੀ,
ਸਾਰੇ ਜਿੰਨੇ ਜੀਵ ਜੰਤ ਨੇ ਉਹਨਾਂ ਸਾਰਿਆਂ ਦੀ ਇਸਤਰੀ ਹੈ ਪਿਆਰਿਓ। ਜਿਹੜੀ ਮੈਂ ਅੱਗੇ ਬੇਨਤੀ ਕੀਤੀ, ਕੋਈ ਚੀਜ਼ ਐਸੀ ਨਹੀਂ ਜਿਸ ਚੇਤਨ ਨੂੰ ਰੱਬ ਨੇ ਮਾਇਆ ਨਹੀਂ ਲਾਈ। ਇੱਕ ਸੁਹਾਗਣ ਮਾਇਆ ਪੈਦਾ ਕੀਤੀ ਤੇ ਸਾਰੇ ਜੀ ਜੰਤ ਇਹਨੂੰ ਆਪਣੀ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਹਨ।
ਰਹਾਉ ਸੁਹਾਗਣ ਗੱਲ ਸੋਹੈ ਹਾਰ,
ਜਿਵੇਂ ਬਾਹਰ ਮੁਖੀ ਸੁਹਾਗਣ ਦੇ ਗੱਲ ਵਿੱਚ ਸੋਨੇ ਦਾ ਹਾਰ ਸ਼ੋਭਦਾ ਹੈ, ਜਿਹੜੀ ਮਾਇਆ ਰੂਪ ਸੁਹਾਗਣ ਹੈ ਇਹਦੇ ਗੱਲ ਦੇ ਵਿੱਚ ਪਦਾਰਥਾਂ ਦਾ ਤੇ ਵਿਸ਼ੇ ਦੇ ਰਸਾਂ ਦਾ ਸੁਹਾ ਹਾਰ ਸੋਹਗਦਾ ਹੈ। ਇਹਨੇ ਵਿਸ਼ੇ ਵਾਸ਼ਨਾ ਦਾ ਹਾਰ ਪਾਇਆ ਹੈ।
ਸੰਤ ਕਉ ਬਿਖ ਬਿਗ ਸੈ ਸੰਸਾਰ,
ਸੰਤ ਕੋ ਬਿਖ, ਜਿਹੜਾ ਬੰਦਗੀ ਵਾਲਾ ਮਹਾਂਪੁਰਖ ਹੈ ਉਹ ਕਹਿੰਦਾ ਵੀ ਇਹਦਾ ਰੂਪ ਦੇਖ ਕੇ ਫਸ ਨਾ ਜਾਇਓ, ਉਹ ਇਹਨੂੰ ਜ਼ਹਿਰ ਦੀ ਤਰ੍ਹਾਂ ਜਾਣ ਕੇ ਛੱਡ ਦਿੰਦਾ ਹੈ। ਇਹ ਗੱਲ ਬੜੀ ਅੱਧੀ ਤੋਕੇ, ਸੰਤ ਕੋ ਬਿਖ। ਇੱਕ ਗੀਤਾ ਹੈ ਸ੍ਰੀ ਮਦ ਭਗਵਤ ਗੀਤਾ, ਚਲੋ ਉਹਦਾ ਜਿਹੜੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਅਰਜੁਨ, ਇੱਕ ਅਸ਼ਟਾਵਕਰ ਦੀ ਗੀਤਾ ਹੈ। ਦਾਸ ਦੀ ਨਜ਼ਰ ਚੋਂ ਨਿਕਲੀ, ਰਾਜੇ ਜਨਕ ਨੂੰ ਜਦੋਂ ਉਪਦੇਸ਼ ਦਿੱਤਾ ਤੇ ਰਾਜੇ ਜਨਕ ਨੂੰ ਜਦੋਂ ਅਸ਼ਟਾਵਕਰ ਉਪਦੇਸ਼ ਦਿੰਦਾ ਤੇ ਕਹਿੰਦੇ ਰਾਜਾ ਜਨਕ ਇਹ ਪੁੱਛਦਾ ਕਿ ਇਸ ਸੰਸਾਰ ਦੇ ਇਸ ਪਦਾਰਥਾਂ ਤੋਂ ਕਿਵੇਂ ਨਿਰਲੇਪ ਰਹਾਂ, ਤੇ ਅਸ਼ਟਾਵਕਰ ਜੀ ਇੱਕੋ ਗੱਲ ਕਹਿੰਦੇ ਆ, ਰਾਜਨ ਇਸ ਸੰਸਾਰ ਦੀ ਵਾਸ਼ਨਾ ਨੂੰ ਬਿਖ ਜਾਣ ਕੇ ਤਿਆਗ ਦੇ। ਜਿਵੇਂ ਬੰਦਾ ਜ਼ਹਿਰ ਹੈ ਪਰ ਉਸ ਜ਼ਹਿਰ ਨੂੰ ਮੌਤ ਜਾਣ ਕੇ ਉਹਦੇ ਨੇੜੇ ਨਹੀਂ ਟੁੱਕਦਾ, ਇਸੇ ਤਰ੍ਹਾਂ ਕਹਿੰਦੇ ਸੰਤ ਜਨ ਇਸ ਸੰਸਾਰ ਦੇ ਰਸਾਂ ਪਦਾਰਥਾਂ ਨੂੰ ਸੱਚ ਇਹ ਜ਼ਹਿਰ ਸਮਝਦੇ ਆ ਤੇ ਸੰਸਾਰੀ ਬੰਦੇ ਰਸ ਲੈਂਦੇ ਆ। ਦੇਖੋ ਪ੍ਰਮਾਤਮਾ ਦੀ ਖੇਡ, ਜਾਗਦੇ ਦੋਵੇਂ ਨੇ, ਸੰਤ ਜਾਗਦਾ ਰਾਤ ਨੂੰ ਪ੍ਰਮਾਤਮਾ ਦੀ ਯਾਦ ਵਿੱਚ ਤੇ ਸਾਕਤ ਜਾਗਦਾ ਰਾਤ ਨੂੰ ਵਿਸ਼ੇ ਭੋਗਣ ਵਾਸਤੇ। ਹੁਣ ਇੱਕ ਕਹਿੰਦਾ ਜ਼ਹਿਰ ਚ ਮਰਨ ਲੱਗੇ ਹੋ, ਦੂਜਾ ਕਹਿੰਦਾ ਜੇ ਦੁਨੀਆਂ ਚ ਆ ਕੇ ਇਹ ਨਹੀਂ ਦੇਖਿਆ ਤੇ ਫਾਇਦਾ ਕੀ। ਗੁਰੂ ਸਾਹਿਬ ਕਹਿੰਦੇ ਆ ਇਹ ਜਿਹੜੀ ਇਸਤਰੀ ਕਹਿ ਮਾਇਆ ਸੰਤ ਵਾਸਤੇ ਜ਼ਹਿਰ ਹੈ ਤੇ ਸੰਸਾਰ ਵਾਸਤੇ ਅਤ ਦੀ ਹੁਸੀਨ ਹੈ।
ਕਰ ਸ਼ਿੰਗਾਰ ਬਹਿ ਪਖਿਆਰੀ,
ਹੁਣ ਅਗਲਾ ਬਚਨ ਕਰ ਸ਼ਿੰਗਾਰ ਬਹਿ ਪਖਿਆਰੀ, ਇਹਦੇ ਅਰਥ ਹੋ ਗਏ ਸ਼ਿੰਗਾਰ ਕਰਕੇ। ਇਹ ਜਿਹੜਾ ਸ਼ਬਦ ਪਖਿਆਰੀ ਆਇਆ ਹੈ ਨਾ ਜੀ, ਦਾਸ ਦੇ ਮਨ ਚ ਜਦੋਂ ਹੁਕਮ ਸੁਣਿਆ ਉਦੋਂ ਹੀ ਸੀ। ਪਖਿਆਰੀ ਦੇ ਅਰਥ ਤਕਰੀਬਨ ਵਿਦਵਾਨਾਂ ਨੇ ਵੇਸ਼ਵਾ ਕੀਤੇ ਹੈ, ਪਰ ਇਹ ਸ਼ਬਦ ਕਿੱਥੋਂ ਬਣਿਆ? ਉਂਝ ਇਹਦਾ ਕੋਸ਼ ਵਿੱਚ ਭਾਈ ਕਾਨ ਸਿੰਘ ਉਹਨਾਂ ਨੇ ਅਰਥ ਕੀਤਾ ਕਿ ਆਪਣੇ ਵਾਲਾਂ ਦੀਆਂ ਪੱਟੀਆਂ ਬਣਾਉਣ ਵਾਲੀ ਪਖਿਆਰੀ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਇਸ ਇਹਦੇ ਅਰਥ ਕਰਦੇ ਆ। ਚਲੋ ਮੈਂ ਉਹਨਾਂ ਗੁਰਮੁਖਾਂ ਦਾ ਤਾਂ ਨਾਂ ਲੈਣਾ ਕਿ ਜਿਨ੍ਹਾਂ ਨੇ ਖੋਜ ਕਰਕੇ ਕੋਸ਼ ਤਿਆਰ ਕੀਤੇ ਨੇ ਨਾ, ਅਸੀਂ ਆਪਣਾ ਨਾਮ ਨਾ ਚੇਪਣਾ ਸ਼ੁਰੂ ਕਰ ਦਈਏ ਮੈਂ ਖੋਜ ਕੀਤੀ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਆ ਸਾਡੇ ਵਿੱਚ ਪੰਜਾਬ ਚ ਇੱਕ ਸ਼ਬਦ ਵਰਤਦੇ ਸਨ ਪੱਖੀ ਵਾਸ, ਸ਼ਾਇਦ ਪੇਂਡੂ ਸੱਜਣਾਂ ਨੂੰ ਪਤਾ ਹੋਣਾ ਪੱਖੀ ਵਾਸ। ਪੱਖੀ ਵਾਸ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਬੰਦੇ ਅੱਜ ਇੱਥੇ ਰਹੇ ਕੱਲ ਉੱਥੇ ਰਹੇ, ਥਾਂ ਬਦਲਦੇ ਸਨ, ਜਿਹੜੇ ਸਰਕੜੇ ਦੀਆਂ ਨਿੱਕੀਆਂ ਨਿੱਕੀਆਂ ਛੱਪਰੀਆਂ ਨੇ ਸਨ ਬਣਾਉਂਦੇ ਤੇ ਆਮ ਤੌਰ ਤੇ ਕਹਿੰਦੇ ਸੀ ਪੱਕੀ ਵਾਸਤੇ ਅੱਗ ਇੱਥੇ ਕੱਲ ਇੱਥੇ। ਭਾਈ ਸਾਹਿਬ ਕਹਿੰਦੇ ਆ ਕਿ ਅਸਲ ਚ ਪੁਰਾਣੇ ਸਮੇਂ ਜਿਹੜੀਆਂ ਵੇਸ਼ਵਾਵਾਂ ਸਨ ਪਿੰਡਾਂ ਤੋਂ ਦੂਰ ਉਹਨਾਂ ਦੇ ਜਿਹੜੇ ਥਾਂ ਹੁੰਦੀ ਸੀ ਵਿਸ਼ੇ ਮਾਨਣ ਵਾਲੀ ਉਹ ਸਰਕੜੇ ਆਦਿਕ ਦੀਆਂ ਛੱਪਰੀਆਂ ਬਣਾਈਆਂ ਸਨ ਤੇ ਉਹਨਾਂ ਦੀ ਸ਼ਬਦ ਪਖਿਆਰੀ ਵਰਤਿਆ ਜਾਂਦਾ ਸੀ। ਇਹ ਉਥੋਂ ਸ਼ਬਦ ਬਣਿਆ ਪਖਿਆਰੀ। ਅਰਜ਼ ਹੈ ਕਿ ਸੱਚ ਇਹ ਵੇ ਕਿ ਇਹ ਸ਼ਿੰਗਾਰ ਇਸ ਤਰ੍ਹਾਂ ਕਰਕੇ ਬੈਠੀ ਹੈ ਜਿਵੇਂ ਵੇਸ਼ਵਾ ਹੈ। ਵਾਹਿਗੁਰੂ ਜੀ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਅੱਜ ਬਚਨ ਹੈ। ਵੇਸ਼ਵਾ ਉਹਨੂੰ ਕੀ ਲੱਗੇ, ਅੱਜ ਕੋਈ ਇਨਸਾਨ ਆਇਆ ਕੱਲ ਕੋਈ ਆਇਆ, ਗੁਰਮੁਖੋ ਇਸ ਸੰਸਾਰ ਦੇ ਪਦਾਰਥਾਂ ਨੂੰ ਵੀ ਕੋਈ ਪਰਵਾਹ ਨਹੀਂ, ਅੱਜ ਕੋਈ ਮਾਲਕ ਕੱਲ ਨੂੰ ਕੋਈ ਮਾਲਕ, ਇਹਦੀ ਕੀ ਪਰਵਾਹ। ਤੇ ਸੱਚਮੁੱਚ ਮਾਲਕ ਬਦਲਦੇ ਰਹਿੰਦੇ ਆ। ਇੱਕ ਮੁਸਲਮਾਨ ਫਕੀਰ ਹੋਏ ਨੇ ਸੂਫੀ ਹਜ਼ਰਤ ਇਬਰਾਹਿਮ ਬਲਖੀ, ਹਜ਼ਰਤ ਇਬਰਾਹਿਮ ਆਦਮ ਬਲਖੀ। ਉਸ ਦੇ ਜੀਵਨ ਚ ਹੈ ਕਿ ਇੱਕ ਦਿਨ ਉਹ ਰਾਤ ਨੂੰ ਮਕਾਨ ਦੀ ਛੱਤ ਤੇ ਕਿਸੇ ਦੇ ਕਿ ਉਹਦੇ ਦੌੜਨ ਦੀ ਆਵਾਜ਼ ਸੁਣਾਈ ਦਿੱਤੀ ਪੈਰਾਂ ਦੀ। ਇਬਰਾਹਿਮ ਬਾਹਰ ਨਿਕਲੇ, ਉਹਨਾਂ ਨੇ ਬਾਹਰ ਵਿਹੜੇ ਵਿੱਚ ਖਲੋ ਕੇ ਕਿਹਾ ਕੌਣ। ਹਨੇਰੇ ਵਿੱਚੋਂ ਆਵਾਜ਼ ਆਈ, ਮੈਂ ਚੋਰ ਨਹੀਂ, ਮੇਰਾ ਊਠ ਘਰੋਂ ਨਿਕਲ ਗਿਆ ਤੇ ਮੈਂ ਊਠ ਨੂੰ ਲੱਭਣ ਵਾਸਤੇ ਛੱਤ ਤੇ ਆਇਆ ਵਾਂ। ਦੇਖੋ ਮੈਂ ਊਠ ਨੂੰ ਲੱਭਣ ਲਈ ਛੱਤ ਤੇ ਆਇਆ। ਹਜ਼ਰਤ ਇਬਰਾਹਿਮ ਕਹਿੰਦੇ ਉਹ ਮੂਰਖਾ, ਕਦੀ ਊਠ ਛੱਤ ਉੱਤੇ ਚੜ੍ਹਿਆ? ਹਨੇਰੇ ਵਿੱਚੋਂ ਆਵਾਜ਼ ਆਈ, ਇਬਰਾਹਿਮ ਜੇ ਮੈਨੂੰ ਮੂਰਖ ਕਹਿ ਰਿਹਾ ਊਠ ਛੱਤ ਉੱਤੇ ਨਹੀਂ ਚੜ੍ਹਦੇ ਤੇ ਮੂਰਖਾ ਦੁਨੀਆਂ ਦੇ ਵਿਸ਼ਿਆਂ ਵਿੱਚ ਖਚਤ ਹੋ ਕੇ ਕਦੀ ਕਿਸੇ ਨੂੰ ਰੱਬ ਦਾ ਰਸ ਵੀ ਨਹੀਂ ਆਇਆ। ਜੇ ਊਠ ਕੋਠੇ ਤੇ ਨਹੀਂ ਚੜ੍ਹ ਸਕਦਾ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਹੁਣ ਉਸ ਹਜ਼ਰਤ ਇਬਰਾਹਿਮ ਦੇ ਘਰ ਚ ਥੋੜੀ ਜਿਹੀ ਬੇਨਤੀ ਗੱਲ ਸਮਝ ਪੈ ਜਾਏ। ਦਰਵਾਜ਼ੇ ਤੇ ਇੱਕ ਆਦਮੀ ਆ ਗਿਆ, ਫਕੀਰ ਬਜ਼ੁਰਗ ਸੰਤਰੀ ਖਲੋਤਾ ਸੀ ਕਿਲੇ ਅੱਗੇ, ਉਹਦੇ ਘਰ ਦੀ ਰਹਿਸ਼ ਅੱਗੇ। ਉਹ ਅੰਦਰ ਜਾਣ ਲੱਗਾ, ਸੰਤਰੀ ਨੇ ਪਹਿਰੇਦਾਰ ਨੇ ਰੋਕ ਲਿਆ, ਕਹਿੰਦਾ ਵੀ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਇੱਕ ਰਾਤ ਰਹਿਣਾ ਸਰਾਂ ਦੇ ਵਿੱਚ। ਉਹ ਕਹਿੰਦਾ ਇਹ ਸਰਾਂ ਨਹੀਂ, ਇਹ ਰਾਜੇ ਦਾ ਮਹਿਲ ਹੈ। ਉਹ ਕਹਿੰਦਾ ਮੈਨੂੰ ਪਤਾ ਤੂੰ ਮੇਰੀ ਉਮਰ ਤੋਂ ਘੱਟ ਹੈ, ਇਹ ਮਹਿਲ ਨਹੀਂ ਇਹ ਸਰਾਂਖ ਹੈ। ਉਹ ਬਹਿਸਮ ਬਹਿਸੇ ਚ ਪੈ ਗਏ, ਫਕੀਰ ਕਹਿ ਸਰਾਂਖ ਹੈ, ਸੰਤਰੀ ਕਹਿ ਮਹਿਲ ਹੈ। ਇੰਨੀ ਦੇਰ ਨੂੰ ਇਬਰਾਹਿਮ ਆ ਗਿਆ ਤੇ ਕਹਿੰਦੇ ਉਹਨੇ ਕਿਹਾ, ਫਕੀਰ ਕਹਿੰਦਾ ਮੇਰੇ ਤੋਂ ਨਹੀਂ, ਇਹਦੇ ਤੋਂ ਪੁੱਛ ਲੈ। ਸੰਤਰੀ ਕਹਿੰਦਾ ਇਹ ਤਾਂ ਮਾਲਕ ਹੈ ਮਹਿਲ ਦਾ। ਉਸ ਵਕਤ ਉਹਨੇ ਪਹਿਲਾ ਸਵਾਲ ਕੀਤਾ, ਜੀ ਇਹ ਮਹਿਲ ਹੈ ਕਿ ਸਰਾਂ? ਇਬਰਾਹਿਮ ਕਹਿੰਦਾ ਨਹੀਂ ਨਹੀਂ ਇਹ ਮਹਿਲ ਹੈ। ਕਹਿੰਦਾ ਮੈਂ ਅੱਜ ਤੋਂ ਤਕਰੀਬਨ 50-60 ਸਾਲ ਪਹਿਲਾਂ ਆਇਆ ਸਾਂ, ਮੈਂ ਬਿਰਧ ਹੋ ਚੁੱਕਾ। ਕਹਿੰਦਾ ਉਦੋਂ ਮੈਂ ਛੋਟਾ ਜਿਹਾ ਸਾਂ ਤੇ ਇਸ ਮਹਿਲ ਵਿੱਚ ਕੋਈ ਹੋਰ ਰਹਿੰਦਾ ਸੀ ਬਜ਼ੁਰਗ? ਕਹਿੰਦਾ ਉਹ ਮੇਰਾ ਦਾਦਾ ਸੀ ਜੀ। ਕਹਿੰਦਾ ਅੱਛਾ ਤੇਰਾ ਦਾਦਾ ਸੀ, ਉਹ ਕਿੱਥੇ ਗਿਆ? ਕਹਿੰਦਾ ਉਹਦੀ ਫੌਤ ਹੋ ਗਈ, ਮੌਤ ਹੋ ਗਈ। ਉਹ ਦੂਜਾ ਸ਼ਬਦ ਵਰਤਦਾ, ਕਹਿੰਦਾ ਮੈਂ ਕੋਈ 30 ਸਾਲ ਪਹਿਲਾਂ ਵੀ ਆਇਆ ਸਾਂ, ਫਿਰ ਆਇਆ ਸਾਂ ਉਦੋਂ ਬਾਅਦ, ਇੱਥੇ ਇੱਕ ਅਧਖੜ ਉਮਰ ਦਾ ਸੀ। ਕਹਿੰਦਾ ਉਹ ਮੇਰਾ ਪਿਓ ਸੀ। ਕਹਿੰਦਾ ਉਹ ਕਿੱਥੇ ਗਿਆ? ਕਹਿੰਦਾ ਉਹਦੀ ਮੌਤ ਹੋ ਗਈ। ਕਹਿੰਦਾ ਮੈਨੂੰ ਦੋ ਮਿਲੇ ਤੇ ਦੋਵੇਂ ਕਹਿੰਦੇ ਸਨ ਸਾਡਾ ਮਹਿਲ, ਅੱਜ ਦਾਦਾ ਵੀ ਤੇਰਾ ਨਹੀਂ ਰਿਹਾ, ਪਿਓ ਵੀ ਤੇਰਾ ਨਹੀਂ ਰਿਹਾ, ਕੱਲ ਨੂੰ ਤੂੰ ਵੀ ਨਹੀਂ ਰਹਿਣਾ। ਜਿੱਥੇ ਲੋਕ ਥਾਵਾਂ ਬਦਲਣ ਵਾਲੇ ਚਲੇ ਜਾਂਦੇ ਹੋਣ ਉਹਨਾਂ ਨੂੰ ਸਰਾਂ ਕਿਹਾ ਜਾਂਦਾ, ਉਹ ਮਹਿਲ ਨਹੀਂ ਹੁੰਦੇ। ਮਹਿਲ ਹੁੰਦੇ ਨੇ ਜਿੱਥੇ ਇੱਕ ਵਾਰੀ ਟਿਕ ਜਾਈਏ, ਤੇ ਸਰਾਂ ਹੁੰਦੀ ਹੈ ਜਿੱਥੇ ਰਾਤ ਬਤੀਤ ਕਰਕੇ ਚਲੇ ਜਾਣਾ। ਗੁਰਮੁਖੋ ਸੱਚ ਇਹ ਜੇ ਹੈ ਤਾਂ ਸਾਰੀ ਸਰਾਂ ਦੀ ਖੇਡ ਨਾ। ਕਿਸੇ ਨੇ ਆਪਣੇ ਘਰ ਚ 50 ਸਾਲ ਰਹਿ ਜਾਣਾ, ਕਿਸੇ ਨੇ 100 ਸਾਲ ਰਹਿ ਜਾਣਾ, ਪਰ ਇਹ ਸੱਚ ਕਹਿ ਕੇ ਮਹਿਲ ਕੋਈ ਨਹੀਂ, ਮਹਿਲ ਕੇਵਲ ਪਰਮਾਤਮਾ ਦਾ ਨਾਮ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਗੁਰੂ ਸਾਹਿਬ ਵਚਨ ਕਰ ਰਿਹਾ ਕਿ ਦੇਖੋ ਸਾਰੇ ਜੀਵਾਂ ਨੂੰ ਇਹਨੇ ਠੱਗਿਆ ਹੈ, ਇਹਨੇ ਜਿਹੜਾ ਹੈ ਸ਼ਿੰਗਾਰ ਕਰਕੇ ਵੇਸ਼ਵਾ ਦੀ ਤਰ੍ਹਾਂ ਬੈਠੀ ਹੈ।
ਸੰਤ ਕੀ ਠਿਠਕੀ ਫਿਰੈ ਬੇਚਾਰੀ।
ਹੁਣ ਇਹ ਸ਼ਬਦ ਕਹਿ ਠਿਠਕੀ, ਬਾਕੀ ਅਰਥ ਬੜੇ ਸੌਖੇ ਆ। ਸੰਤ ਕੀ ਠਿਠਕੀ, ਠਿਠਕੀ ਦਾ ਅਰਥ ਹੈ ਜੀ ਫਿਟਕਾਰੀ ਹੋਈ, ਅਪਮਾਨਿਤ ਹੋਈ, ਬੇਇੱਜ਼ਤ ਹੋਈ। ਬੰਦਗੀ ਕਰਨ ਵਾਲੇ ਨੇ ਜਿਹੜੀ ਅੰਦਰ ਮਾਇਆ ਵਈ ਸੁਰਤ ਵਿੱਚ ਬਿਰਤੀ ਉੱਠਦੀ ਗਈ, ਉਹਨੂੰ ਫਿਟਕਾਰ ਦਿੱਤਾ, ਉਹਨੂੰ ਆਪਣੇ ਤੋਂ ਦੂਰ ਕੀਤਾ ਤੇ ਸੰਸਾਰ ਨੂੰ ਇਹ ਪਿਆਰੀ ਲੱਗਦੀ ਹੈ।
ਸੰਤ ਭਾਗ ਉਹ ਪਾਸ਼ੈ ਪਰੈ।
ਸੱਚ ਇਹ ਵੇ ਸੰਤ ਦੇ ਪਿੱਛੇ ਪਿੱਛੇ ਦੌੜਦੀ ਹੈ। ਵਾਹਿਗੁਰੂ ਜੀ ਇਹ ਉਹ ਸੰਤ ਨੇ ਜਿਹੜੇ ਇਬਾਦਤ ਵਾਲੇ ਨੇ, ਮੇਰੀ ਅਰਜ਼ ਹੈ ਅੱਜ ਨਾ ਜਿਹੜੇ ਸੰਤ ਬਿਜ਼ਨਸਮੈਨ ਆ ਉਹਨਾਂ ਦੀ ਗੱਲ ਨਹੀਂ ਹੋ ਰਹੀ, ਇਹ ਉਹ ਸੰਤ ਜਨ ਉਹ ਬੰਦਗੀ ਕਰਨ ਵਾਲੇ ਜਿਹੜੇ ਸੱਚਮੁੱਚ ਅੰਦਰ ਦੀ ਸੁਰਤ ਕਰਕੇ ਵਾਸ਼ਨਾ ਤੋਂ ਬਿਲਕੁਲ ਮੁਕਤ ਨੇ, ਜਿੱਧਰ ਜਾਂਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਦੌੜ ਰਹੀ ਹੈ।
ਗੁਰ ਪ੍ਰਸਾਦੀ ਮਾਰੋਂ ਡਰੈ,
ਕਿਉਂ? ਕਿਉਂਕਿ ਉਸ ਸੰਤ ਉੱਤੇ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਉਸ ਦੀ ਮਾਰ ਤੋਂ ਇਹ ਡਰਦੀ ਹੈ। ਤੇ ਮੈਂ ਫਿਰ ਆਪ ਨੂੰ ਦੁਹਰਾ ਦੇਣਾ, ਤੇ ਇਹ ਇਕੱਲੀ ਦੌਲਤ ਦੇ ਰੂਪ ਚ ਨਹੀਂ ਆਉਂਦੀ। ਮਹਾਰਾਜ ਨੇ ਕਿਹਾ ਰੰਗੀ ਰੰਗੀ ਭਾਂਤੀ ਕਰ ਜਿਨਸੀ ਮਾਇਆ ਜਿਨ ਉਪਾਈ, ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਜਿਨਸਾਂ ਦੀ। ਕਬੀਰ ਸਾਹਿਬ ਨੇ ਕਿਹਾ ਕਬੀਰ ਆਈ ਮੁਜੈ ਪੈ ਅਨ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਮਹਾਰਾਜ ਕਹਿੰਦੇ ਆ ਕਿ ਸੰਤ ਦੇ ਪਿੱਛੇ ਜਾਂਦੀ ਹੈ ਪਰ ਉਹ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ।
ਸਾਕਤ ਕੀ ਉਹ ਪਿੰਡ ਪਰਾਇਣ,
ਰੱਬ ਤੋਂ ਟੁੱਟਾ ਹੋਇਆ ਜਿਹੜਾ ਸਾਕਤ ਬੰਦਾ ਹੈ, ਪਿੰਡ ਦਾ ਲਫ਼ਜ਼ੀ ਅਰਥ ਹੋ ਗਿਆ ਜੀ ਸਰੀਰ, ਤੇ ਪ੍ਰਾਇਣ ਦਾ ਅਰਥ ਕਰਾਂਗੇ ਪ੍ਰਾਣ ਅੰਦਰ ਦੀ ਜਿੰਦ। ਸਾਕਤ ਵਾਸਤੇ ਉਹ ਇੰਨੀ ਪਿਆਰੀ ਹੈ ਜਿਵੇਂ ਬੰਦੇ ਨੂੰ ਆਪਣਾ ਤਨ ਤੇ ਤਨ ਵਿੱਚ ਵਰਤਦੀ ਜਿੰਦ ਚੰਗੀ ਲੱਗਦੀ ਹੈ।
ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਣ,
ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਇਹ ਬੜੀ ਡਰਾਵਣੀ ਡੈਣ ਦਿਸਦੀ ਹੈ, ਇਹ ਜਦੋਂ ਅੰਦਰ ਸੁਰਤ ਵਿੱਚ ਆਉਂਦੀ ਹੈ। ਤੇ ਗੁਰਮੁਖੋ ਬਹੁਤ ਕੁਝ ਬੰਦੇ ਦੀ ਬਸ ਕਰਾ ਦਿੰਦੀ, ਜਦੋਂ ਬੰਦਾ ਧਿਆਨ ਚ ਬੈਠਦਾ ਨਾ, ਸਿਮਰਨ ਚ ਬੈਠਦਾ, ਜਿਹੜਾ ਨਹੀਂ ਬੈਠਦਾ ਉਹਦੇ ਵਾਸਤੇ ਕੋਈ ਨੀ ਜੇ, ਉਹ ਆਪਣਾ ਮੌਜਾਂ ਮਾਣਦਾ ਪਿਆ। ਮੈਨੂੰ ਯਾਦ ਹੈ ਗੁਰਮੁਖ ਕਹਿੰਦੇ ਹੁੰਦੇ ਸਨ, ਕਿਸੇ ਸਵਾਲ ਕੀਤਾ ਸੀ ਜੀ ਮੇਰਾ ਮਨ ਨਹੀਂ ਟਿਕਦਾ, ਉਹ ਥਾਪੀ ਦੇ ਕੇ ਪਿੱਠ ਤੇ ਕਹਿੰਦੇ ਅੱਜ ਇੱਕ ਪੜਾਅ ਲੰਘ ਗਿਆ ਤੂੰ। ਕਹਿੰਦਾ ਜੀ ਕਿਉਂ ਮੇਰਾ ਮਨ ਨਹੀਂ ਟਿਕਦਾ? ਕਹਿੰਦੇ ਨੇ ਜਿਹਨੂੰ ਨਾ ਟਿਕਣ ਦੀ ਸਮਝ ਪੈ ਗਈ ਇੱਕ ਦਿਨ ਟਿਕੇਗਾ ਜ਼ਰੂਰ। ਕਹਿੰਦੇ ਇੱਥੇ ਤਾਂ ਲੋਕਾਂ ਨੂੰ ਨਾ ਟਿਕੇ ਜ਼ਿੰਦਗੀ ਸਮਝੀ ਬੈਠੇ, ਇਹ ਤਾਂ ਪਤਾ ਲੱਗ ਗਿਆ ਨਹੀਂ ਟਿਕਦਾ। ਜੇ ਨਹੀਂ ਟਿਕਦਾ ਪਰੇਸ਼ਾਨ ਕਰੇਗਾ ਤੇ ਉਸ ਪਰੇਸ਼ਾਨੀ ਵਿੱਚੋਂ ਟਿਕਾ ਵਾਲੀ ਅਵਸਥਾ ਜ਼ਰੂਰ ਆਏਗੀ। ਇਹ ਵੀ ਇੱਕ ਚੰਗੀ ਗੱਲ ਜੀ ਸਮਝ ਪੈ ਜਾਏ ਨਹੀਂ ਟਿਕਦਾ ਪਿਆ। ਗੁਰੂ ਸਾਹਿਬ ਕਹਿੰਦੇ ਆ, ਭਗਤ ਜੀ ਕਹਿੰਦੇ ਆ, ਮੈਨੂੰ ਤਾਂ ਇਹ ਬੜੀ ਡਰਾਵਣੀ ਡੈਣ ਪ੍ਰਤੀਤ ਹੁੰਦੀ ਹੈ।
ਹਮ ਤਿਸ ਕਾ ਬਹੁ ਜਾਣਿਆ ਭੇਓ,
ਕਹਿੰਦੇ ਨੇ ਮੈਂ ਇਹਦੀ ਚੰਗੀ ਤਰ੍ਹਾਂ ਗੱਲ ਸਮਝ ਗਿਆ, ਇਹਦਾ ਭੇਦ ਸਮਝ ਗਿਆ, ਇਹ ਕਿਵੇਂ ਆਉਂਦੀ ਹੈ। ਗੁਰਮੁਖੋ ਕਦੀ ਉਸਤਤ ਬਣ ਕੇ ਆਉਂਦੀ ਏ, ਕਦੀ ਨਿੰਦਿਆ ਬਣ ਕੇ ਆਉਂਦੀ ਏ, ਕਦੀ ਪੁੱਤਰ ਧੀਆਂ ਦਾ ਮੋਹ ਬਣ ਕੇ ਆਉਂਦੀ ਏ, ਕਦੀ ਮਾਪਿਆਂ ਦਾ ਮੋਹ ਬਣ ਕੇ ਆਉਂਦੀ ਏ, ਕਦੀ ਮਿੱਤਰਾਂ ਸੱਜਣਾਂ ਦਾ ਮੋਹ ਬਣ ਕੇ ਆਉਂਦੀ ਏ, ਕਦੀ ਪਦਾਰਥਾਂ ਦੀ ਪਕੜ ਬਣ ਕੇ ਆਉਂਦੀ ਏ। ਕਈ ਵਾਰੀ ਅਧਿਆਤਮਕ ਤੌਰ ਤੇ ਬੰਦਗੀ ਕਰਦਿਆਂ ਕਰਦਿਆਂ ਖੌਮੇ ਦਾ ਰੂਪ ਬਣ ਕੇ ਆ ਜਾਂਦੀ, ਇਹ ਬੜੇ ਰੂਪ ਜੇ ਦੇ। ਕਈ ਵਾਰੀ ਧਰਮ ਦਾ ਭੇਖ ਬਣਾ ਕੇ ਸਾਹਮਣੇ ਆ ਜਾਂਦੀ, ਮਾਇਆ ਛਲ ਜਾਂਦੀ। ਇੱਥੇ ਸੀਤਾ ਵਰਗੀਆਂ ਦੇਵੀਆਂ ਛਲੀਆਂ ਗਈਆਂ। ਮੈਂ ਬੇਨਤੀ ਕਰਾਂ ਜੀ, ਇਹ ਗੁਰੂ ਸਾਹਿਬ ਕਹਿੰਦੇ ਆ, ਭਗਤ ਜੀ ਕਹਿੰਦੇ ਆ, ਮੈਨੂੰ ਭੇਦ ਦਾ ਸਮਝ ਪੈ ਗਿਆ। ਕਿਉਂ ਸਮਝ ਪਿਆ? ਕਿਉਂਕਿ ਮੇਰੇ ਸਮਰੱਥ ਗੁਰੂ ਨੇ ਕਿਰਪਾ ਕੀਤੀ ਹੈ।
ਜਬ ਹੋਏ ਕਿਰਪਾਲ ਮਿਲੇ ਗੁਰ ਦੇਓ,
ਇਹਦੇ ਭੇਦ ਨੂੰ ਸਮਝ ਲਿਆ। ਜਦੋਂ ਮੇਰਾ ਪਰਮਾਤਮਾ ਕਿਰਪਾਲੂ ਹੋਇਆ, ਉਹਨਾਂ ਨੇ ਕਿਰਪਾ ਕਰਕੇ ਮੈਨੂੰ ਸਤਿਗੁਰੂ ਮਿਲਾ ਦਿੱਤਾ।
ਕਹੋ ਕਬੀਰ ਅਬ ਬਾਹਰ ਪਰੀ,
ਕਬੀਰ ਸਾਹਿਬ ਕਹਿੰਦੇ ਹੁਣ ਬਾਹਰ ਕੱਢ ਦਿੱਤੀ, ਹੁਣ ਬਾਹਰ ਨੀ, ਹੁਣ ਇਹ ਇਹ ਆਪਾਂ ਤੇ ਹੁਕਮ ਨਾ। ਮੈਂ ਅਗਲਾ ਜਿਹੜਾ ਸ਼ਬਦ ਨਾ ਜਿਸ ਤੋਂ ਅੱਗੇ, ਉਹ ਸ਼ਬਦ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ ਆਵਤ ਪਈਆ ਖੁਦੇ ਜਾਹੇ, ਕਹਿੰਦੇ ਜਿਸ ਘਰ ਪੈਸੇ ਕੋਈ ਨੀ ਉਸ ਘਰ ਚ ਪਰਮਾਤਮਾ ਆਏ, ਮਹਿਮਾਨ ਨੂੰ ਰੋਟੀ ਕਿੱਥੇ ਖਵਾਵਾਂਗੇ। ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਬਾਹਰ ਮੁਖੀ ਪਦਾਰਥਾਂ ਚ ਗ੍ਰਿਸ ਦੇ ਵਿਰੋਧੀ ਨੇ। ਇੰਨੀ ਬਰੀਕ ਗੱਲ ਕਰਦੇ ਪਿਆ ਵੀ ਜਦੋਂ ਤੇਰੀ ਸੁਰਤ ਮੈਲੀ ਹੋਵੇ, ਜਦੋਂ ਤੇਰੀ ਸੁਰਤ ਪਰਮਾਤਮਾ ਦੇ ਰਸ ਵੱਲੋਂ ਫਿੱਕੀ ਪੈ ਜਾਏ, ਬਸ ਉਦਨ ਕਿਸੇ ਨੂੰ ਪੁੱਛੀ ਨਾ, ਉਦਨ ਮਾਇਆ ਵਰਤ ਗਈ ਹੈ। ਸੱਚ ਹੈ, ਉਹ ਕਿਸੇ ਅੰਮ੍ਰਿਤ ਵੇਲੇ ਵਰਤ ਸਕਦੀ, ਹੁਣ ਤਾਂ ਰੋਜ਼ ਵਰਤਦੀ, ਫੋਨ ਦੇ ਰੂਪ ਚ ਸਭ ਨੂੰ ਵਰਤਦੀ, ਬੰਦਾ ਸਵੇਰੇ ਉੱਠਦੇ ਨੀ ਸਿੱਖਦਾ। ਪਰ ਜਿਹਦੇ ਉੱਤੇ ਰੱਬ ਦੀ ਕਿਰਪਾ, ਮੈਂ ਟਾਈਮ ਥੋੜਾ ਲੈ ਗਿਆ, ਮੈਨੂੰ ਪਤਾ ਹੈ ਪੀਟੀਸੀ ਵਾਲੇ ਬੰਦ ਨਹੀਂ ਕਰਨਗੇ। ਇੱਕ ਮੈਂ ਗੱਲ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ, ਸੱਚੀ ਮੁੱਚੀ ਉਹਨਾਂ ਨੂੰ ਕਿਤੇ ਨੀ ਵਿਆਪੀ, ਨਾ ਪਰਿਵਾਰ ਚ ਵਿਆਪੀ, ਨਾ ਸੰਸਾਰ ਵਿੱਚ ਵਿਆਪੀ। ਇੱਕ ਜਗ੍ਹਾ ਐਸੀ ਆਈ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪੂਰਾ ਪਹਾੜ ਹੀ ਹੀਰਿਆਂ ਦਾ ਬਣਾ ਦਿੱਤਾ। ਭਾਈ ਗੁਰਦਾਸ ਸਾਹਿਬ ਕਹਿੰਦਾ ਬਾਬੇ ਨੂੰ ਉੱਥੇ ਵੀ ਨਾ ਵਿਆਪੀ। ਬਚਨ ਕਹਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਸਿੱਧਾਂ ਨੇ ਸੋਚਿਆ ਇਹ ਬਾਲਕਾ ਪ੍ਰਭਾਵਿਤ ਕਿਵੇਂ ਕਰੀਏ ਸਾਡੇ ਦਰਸ਼ਨ ਨੂੰ ਸਾਡੇ ਮਤ ਚ ਆਵੇ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ ਸੰਖੇਪ ਜਿਹਾ ਸਿੱਧਾ ਨੇ ਕਿਹਾ ਬਾਲਕੇ ਬਾਬਾ ਜੀ ਨੂੰ ਬਾਲਕਾ ਕਹਿੰਦੇ ਆ ਕਿ ਉਹ ਸਾਹਮਣੇ ਪਹਾੜ ਤੇ ਜਾ ਤੇ ਆ ਖੱਪਰ ਭਾਂਡਾ ਲੈ ਜਾ ਪਾਣੀ ਦਾ ਭਰ ਕੇ ਲਿਆ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵੇ ਹਰ ਲਾਲਾ ਉਹ ਪਾਣੀ ਦੀ ਥਾਂ ਤੇ ਹੀਰੇ ਮੋਤੀ ਬਣਾ ਦਿੱਤੇ ਮਾਇਆ ਨਾਲ ਮਹਾਰਾਜ ਖੱਪਰ ਵਾਪਸ ਲੈ ਕੇ ਆ ਗਏ ਉਹਨਾਂ ਦਾ ਮਤਲਬ ਇਹ ਸੀ ਕਿ ਇਹਨੂੰ ਇੰਨੇ ਕੀਮਤੀ ਹੀਰੇ ਖਜ਼ਾਨਾ ਦਿਖਾਓ ਇਹਦੀ ਸੁਰਤੀ ਸ਼ਾਇਦ ਖਿੰਡ ਜਾਏ ਤੇ ਸਾਡੇ ਮਤ ਨੂੰ ਧਾਰਨ ਕਰ ਲੈ ਬਾਬਾ ਜੀ ਖੱਪਰ ਲੈ ਕੇ ਵਾਪਸ ਆ ਗਏ ਨਾਥ ਕਹਿੰਦਾ ਜੀ ਪਾਣੀ ਆਹ ਦੇਖੋ ਮੇਰੇ ਗੁਰੂ ਨਾਨਕ ਸਾਹਿਬ ਬਾਰੇ ਜਿਹੜੇ ਬਚਨ ਭਾਈ ਜੀ ਨੇ ਕਹੇ ਭਾਈ ਗੁਰਦਾਸ ਸਾਹਿਬ ਨੇ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਿਵੇ ਹਰ ਲਾਲਾ ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ ਕਹਿੰਦੇ ਨੇ ਤੁਸੀਂ ਉਹਨੂੰ ਭਰਮਾਨ ਲੱਗੇ ਹੋ ਜਿਹੜਾ ਸ੍ਰਿਸ਼ਟੀ ਦਾ ਕਰਤਾ ਹਰਤਾ ਹੈ ਇਹ ਤੁਹਾਡੇ ਚਮਕਦੇ ਪੱਥਰ ਗੁਰੂ ਨਾਨਕ ਸਾਹਿਬ ਉੱਤੇ ਕੋਈ ਅਸਰ ਨਹੀਂ ਕਰ ਸਕਦੇ ਸਤਿਗੁਰੂ ਨੇ ਇਹ ਸ਼ਬਦ ਵਰਤੇ ਮੈਂ ਅਰਜ਼ ਕਰਾਂ ਕਬੀਰ ਸਾਹਿਬ ਕਹਿੰਦੇ ਆ ਕਿ ਅਸੀਂ ਆਪਣੀ ਸੁਰਤ ਵਿੱਚੋਂ ਇਹਨੂੰ ਬਿਲਕੁਲ ਬਾਹਰ ਕੱਢ ਦਿੱਤਾ ਹੈ
ਸੰਸਾਰ ਕੈ ਅੰਚਲ ਲਰੀ
ਪਰ ਇਹ ਸੰਸਾਰ ਦੇ ਅੰਚਲ ਲੱਗ ਲਰੀ ਦਰ ਤੇ ਲੱਗ ਗਈ ਇਹਨੇ ਸੰਸਾਰੀਆਂ ਦਾ ਪੱਲਾ ਪਕੜਿਆ ਹੈ ਹਾਂਜੀ ਫਿਰ ਦੁਬਾਰਾ ਪੜੋ ਚੁੱਕ ਲਓ
ਕਹੋ ਕਬੀਰ ਅਬ ਬਾਹਰ ਪਰੀ
ਇਹ ਸੁਰਤ ਵਿੱਚੋਂ ਨਿਕਲ ਚੁੱਕੀ ਹੈ
ਸੰਸਾਰ ਕੈ ਅੰਚਲ ਲਰੀ
ਸੱਚਮੁੱਚ ਇਹ ਸੰਸਾਰ ਦੇ ਅੰਚਲ ਲੱਗੀ ਏ ਸੰਤ ਦੇ ਨਹੀਂ ਅੱਜ ਦਾ ਸ਼ਬਦ ਇਹ ਵੇ ਕਿ ਪਦਾਰਥ ਮਰਨ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਸ ਬੈਡਰੂਮ ਚ ਮੈਂ ਸੌਂਦਾ ਇਹਨੇ ਮੜੀਆਂ ਥੋੜਾ ਮੇਰੇ ਨਾਲ ਤੁਰ ਜਾਣਾ ਬੈਡ ਨੇ ਹਾਂ ਇੱਕ ਗੱਲ ਚੇਤੇ ਰੱਖੋ ਬੰਦਾ ਮਰੇ ਤੇ ਸੱਚੀ ਮੁੱਚੀ ਮਾਇਆ ਨਹੀਂ ਰੋਂਦੀ ਸਿਮਰਨ ਕੀਤਾ ਹੋਵੇ ਉਹਨੂੰ ਕੋਈ ਖੋ ਨਹੀਂ ਸਕਦਾ ਮੌਤ ਤੋਂ ਬਾਅਦ ਵੀ ਅੱਗੇ ਜਾਂਦਾ ਹੈ ਉਹ ਸਿਰਫ ਆਪਣਾ ਹੈ ਮਹਾਰਾਜ ਕਹਿੰਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨੀ ਡੁੱਬੈ ਤਸਕਰ ਨੀ ਲੇਵੈ ਭਾਏ ਨਾ ਸਾਕੈ ਜਾਲੈ ਸਤਿਗੁਰੂ ਕਿਰਪਾ ਕਰੇ ਭਾਈ ਸਿੱਖੋ ਮੈਂ ਆਪ ਨੂੰ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਇਹ ਵਿਤਕਰੇ ਤੋਂ ਉੱਪਰ ਉੱਠ ਕੇ ਪ੍ਰੇਮ ਭਾਵਨਾ ਸਹਿਤ ਮਨਾਓ ਮੈਂ ਕਹਿੰਦਾ ਜਿਹੜਾ ਵੀ ਸਾਡੇ ਘਰ ਚ ਜਪਜੀ ਸਾਹਿਬ ਨੇ ਪੜ੍ਹਦਾ ਹੱਲਾਸ਼ੇਰੀ ਦੇਖ ਕੇ ਉਹਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ ਜੇ ਨੌਕਰ ਕੰਮ ਕਰਦਾ ਨਾ ਪੰਜਾਬੀ ਬੋਲਦਾ ਜਪਜੀ ਉਹਨੂੰ ਵੀ ਸਿਖਾ ਦਿਓ ਭਲਾ ਉਹਦਾ ਵੀ ਹੋ ਜਾਣਾ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸਮੂਹ ਸਾਹਿਬ ਸਿੰਘ ਸਾਹਿਬਾਨਾਂ ਜੀ ਦਾ ਪ੍ਰਬੰਧਕਾਂ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਮੈਂ ਖਾਸ ਕਰਕੇ ਚਲੋ ਇਹ ਸ਼ਬਦ ਲਾਈਵ ਚੱਲ ਰਿਹਾ ਡਾਕਟਰ ਰੂਪ ਸਿੰਘ ਹੁਣਾਂ ਦਾ ਧੰਨਵਾਦ ਜ਼ਰੂਰ ਕਰਨਾ ਕਿਉਂਕਿ ਕੱਲ੍ਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਖਾਲ ਬੜਾ ਗੂੰਜਦਾ ਪਿੱਛੇ ਸਮਝ ਕੋਈ ਨਹੀਂ ਪੈਂਦੀ ਸੰਗਤ ਨੂੰ ਸਪੀਕਰਾਂ ਚੋਂ ਤੇ ਮੈਂ ਇਹ ਬੇਨਤੀ ਪ੍ਰਬੰਧਕ ਵੀਰਾਂ ਨੂੰ ਵੀ ਕੀਤੀ ਆ ਅੱਜ ਡਾਕਟਰ ਰੂਪ ਸਿੰਘ ਆਏ ਦੇਖ ਗਏ ਆ ਕਿਉਂਕਿ ਜੇ ਸੰਗਤ ਨੂੰ ਸਮਝਣਾ ਪਏ ਨਾ ਜੀ ਤੇ ਗੁਰਦੁਆਰੇ ਵਿੱਚ ਸਭ ਤੋਂ ਵੱਡੀ ਗੱਲ ਗੁੰਬਦ ਦੀ ਨਹੀਂ ਸਭ ਤੋਂ ਵੱਡੀ ਗੱਲ ਇਹ ਵੀ ਸਟੇਜ ਤੇ ਪਰਫਾਰਮੈਂਸ ਕੀ ਹੋ ਰਹੀ ਹੈ ਸਟੇਜ ਤੇ ਕੀ ਹੋ ਰਿਹਾ ਉਹ ਵੀ ਅੱਜ ਆਏ ਉਹਨਾਂ ਦਾ ਬਹੁਤ ਧੰਨਵਾਦ ਜੀ ਆਓ ਹੁਣ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ
ਹਮ ਤਿਸ ਕਾ ਬਹੁ ਜਾਣਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰ ਦੇਓ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।